ਮਾਤਾ ਜੀ ਕਹਿਣ ਲੱਗੇ ਏਦਾਂ ਤੁਸੀਂ ਕਿਵੇਂ ਕਹਿ ਸਕਦੇ ਜਦੋਂ ਤੱਕ ਤੁਸੀਂ ਇਹਨਾਂ ਦੀ ਪਰਖ ਨਹੀਂ ਕਰਦੇ। ਇਹਨਾਂ ਨੂੰ ਪਰਖਣ ਤੋਂ ਬਿਨਾਂ ਕਿਵੇਂ ਕਹਿ ਸਕਦੇ ਹੋ ਇਹਨਾਂ ਚ ਦੋਸ਼ ਆਰੋਪ ਸਕਦੇ। ਮਹਾਰਾਜ ਜੀ ਕਹਿੰਦੇ ਚੰਗਾ ਮਾਤਾ ਜੀ ਜੇ ਤੁਸੀਂ ਗੱਲ ਇਹ ਕਰਦੇ ਹੋ ਪਰਖਣ ਦੀ ਤਾਂ ਪਰਖ ਕੇ ਵੀ ਵਿਖਾ ਦੇਣੇ। ਉਸੇ ਵਕਤ ਮਹਾਰਾਜ ਜੀ ਨੇ ਇੱਕ ਲਿਖਾਰੀ ਬੁਲਾਇਆ, ਲਿਖਾਰੀ ਬੁਲਾ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮਨਾਮਾ ਲਿਖਵਾਇਆ ਬੁਲਾਕੀ ਦਾਸ ਦੇ ਨਾਂ ਤੇ ਜੋ ਟਾਕੇ ਦਾ ਮਸੰਦ ਹੈ। ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਭੇਜਿਆ ਕਿ 100 ਤੋਲੇ ਸੋਨਾ ਲਾ ਕੇ ਹਾਥੀ ਦੰਦ ਲਾ ਕੇ ਇੱਕ ਵਧੀਆ ਪਾਲਕੀ ਬਣਾ ਕੇ ਸਾਡੀ ਸਵਾਰੀ ਲਈ ਭੇਜੋ। ਬੁਲਾਕੀ ਦਾਸ ਨੇ ਸਤਿਗੁਰਾਂ ਦਾ ਹੁਕਮਨਾਮਾ ਵੇਖਿਆ ਪੜਿਆ। ਕੁਝ ਹੀ ਦਿਨਾਂ ਵਿਚ ਬੜੀ ਸੋਹਣੀ ਸੁੰਦਰ ਪਾਲਕੀ ਬਣਾ ਕੇ ਤਿਆਰ ਕਰਵਾ ਦਿੱਤੀ। ਜਦੋਂ ਪਾਲਕੀ ਬਣ ਕੇ ਤਿਆਰ ਹੋਈ ਤੇ ਢਾਕੇ ਤੋਂ ਬੁਲਾਕੀ ਦਾਸ ਨੇ ਉਹ ਪਾਲਕੀ ਸ੍ਰੀ ਪਟਨਾ ਸਾਹਿਬ ਭੇਜੀ। ਮਹਾਰਾਜ ਜੀ ਨੇ ਉਹ ਪਾਲਕੀ ਵੇਖੀ ਤੇ ਆਖਿਆ ਭਾਈ ਸੇਵਾਦਾਰਾਂ ਨੂੰ ਇਹ ਪਾਲਕੀ ਅੰਦਰ ਮਾਤਾ ਜੀ ਕੋਲ ਲੈ ਕੇ ਜਾ ਕੇ ਰੱਖ। ਉਹ ਪਾਲਕੀ ਲਿਜਾ ਕੇ ਮਾਤਾ ਨਾਨਕੀ ਮਾਤਾ ਗੁਜਰੀ ਜੀ ਕੋਲ ਰੱਖੀ ਤੇ ਫਿਰ ਕੁਝ ਸਮੇਂ ਲਈ ਬਾਅਦ ਆਪ ਸਤਿਗੁਰੂ ਜੀ ਗਏ ਤੇ ਮਾਤਾ ਨਾਨਕੀ ਨੇ ਬੜੀ ਉਪਮਾ ਕੀਤੀ, ਕਹਿੰਦੀ ਵੇਖੋ ਸਾਹਿਬਜ਼ਾਦਾ ਜੀ ਸੰਗਤ ਕਿੰਨੀ ਭੋਲੀ ਹੈ, ਇੱਥੋਂ ਦੇ ਸਿੱਖ ਕਿੰਨੇ ਭਾਵਨਾ ਵਾਲੇ ਨੇ, ਤੁਹਾਡਾ ਬਚਨ ਵੇਖੋ ਉਸੇ ਵੇਲੇ ਇਹਨਾਂ ਨੇ ਪਾਲਿਆ। ਇਹੋ ਜੀ ਪਾਲਕੀ ਅਸੀਂ ਪਹਿਲਾਂ ਕਦੇ ਜ਼ਿੰਦਗੀ ਚ ਬਣੀ ਵੇਖੀ ਨੀ ਜਿਹੜੀ ਪਾਲਕੀ ਇਹਨਾਂ ਨੇ ਤੁਹਾਡੇ ਲਈ ਭੇਜੀ। ਵੇਖੋ ਕਿਤਨੀ ਸੁੰਦਰ ਪਾਲਕੀ ਬਣ ਕੇ ਤਿਆਰ ਹੋ ਕੇ ਆਈ। ਮਾਤਾ ਜੀ ਨੇ ਇੱਥੋਂ ਦੇ ਸਿੱਖਾਂ ਦੀ ਬੜੀ ਉਪਮਾ ਕੀਤੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣ ਲਈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ ਹਨ, ਆਓ ਜਿਵੇਂ ਸਤਿਗੁਰੂ ਜੀ ਪੰਜਾਬ ਆਉਣ ਨੂੰ ਤਿਆਰੀ ਕਰ ਰਹੇ ਨੇ ਉਹ ਕਥਾ ਸਰਵਣ ਕਰੀਏ। ਕਲਗੀਧਰ ਬਾਲਾ ਪ੍ਰੀਤਮ ਦਸਮੇਸ਼ ਪਾਤਸ਼ਾਹ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਿਤ ਕੀ ਮਾਤਾ ਕੇ ਬਚਨ ਸੁਨ ਸ਼੍ਰੀ ਗੋਬਿੰਦ ਸਿੰਘ।
ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਯਾਨੀ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਾਦੀ ਜੀ ਪੂਜਨੀਕ ਮਾਤਾ ਮਾਤਾ ਨਾਨਕੀ ਜੀ, ਉਹਨਾਂ ਦੇ ਬਚਨ ਆਪਣੇ ਦਾਦੀ ਦੇ ਬਚਨ ਧੰਨ ਗੁਰੂ ਕਲਗੀਧਰ ਬਾਜਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ ਹਨ।
ਤੁਰ ਕਨ ਮ੍ਰਿਗ ਸਮੁਦਾਏ ਕੋ ਚਹਿਤ ਹਨਿਓ ਜਿਮ ਸਿੰਘ।
ਐਸੇ ਸਤਿਗੁਰੂ ਜੀ ਜਿਹੜੇ ਤੁਰਕਾਂ ਰੂਪੀ ਹਿਰਨਾਂ ਦੇ ਸਮੁਦਾਏ ਨੂੰ ਬੱਬਰ ਸ਼ੇਰ ਵਾਂਗੂ ਮਾਰ ਕੇ ਮੁਕਾ ਦੇਣ ਵਾਲੇ, ਜਿਵੇਂ ਹਿਰਨਾਂ ਦੀ ਡਾਰ ਹੋਵੇ ਨਾ, ਹਿਰਨ ਸੈਂਕੜਿਆਂ ਦੀ ਗਿਣਤੀ ਚ ਹੋਣ ਤੇ ਜਦੋਂ ਬੱਬਰ ਸ਼ੇਰ ਦਹਾੜ ਕੇ ਉਹਨਾਂ ਹਿਰਨਾਂ ਤੇ ਦੌੜ ਕੇ ਆਉਂਦਾ ਹੈ ਤਾਂ ਉਹਨਾਂ ਹਿਰਨਾਂ ਨੂੰ ਭਾਜਣਾ ਪੈ ਜਾਂਦੀ। ਉਹ ਜਿਹੜੇ ਹਿਰਨ ਨੇ ਉਹਨਾਂ ਵਿਚੋਂ ਸੈਂਕੜੇ ਹਿਰਨਾਂ ਨੂੰ ਮਾਰ ਮੁਕਾਉਂਦਾ ਬੱਬਰ ਸ਼ੇਰ। ਕਹਿੰਦੇ ਇਸ ਤਰ੍ਹਾਂ ਜਿਹੜੇ ਤੁਰਕ ਨੇ ਉਹ ਹਿਰਨਾਂ ਦੇ ਸਮਾਨ ਨੇ ਤੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੰਘ ਦੇ ਸਮਾਨ ਸ਼ੇਰ ਦੇ ਸਮਾਨ ਉਹਨਾਂ ਹਿਰਨਾਂ ਨੂੰ ਮਾਰ ਮੁਕਾਉਣ ਵਾਲੇ ਨੇ, ਇਹਨਾਂ ਜ਼ਾਲਮਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਮਾਰ ਮੁਕਾਉਣ ਵਾਲੇ ਹਨ।
ਜੋ ਪਈ ਸਿੱਖ ਮਸੰਦਨ ਕੀ ਵਡਿਆਈ।
ਮਾਤਾ ਨਾਨਕੀ ਜੀ ਜਿਹੜੇ ਉਥੋਂ ਦੇ ਸਿੱਖ ਨੇ, ਉਥੋਂ ਦੇ ਮਸੰਦ ਨੇ ਨਾ ਪੂਰਬ ਦਿਸ਼ਾ ਦੇ, ਉਹਨਾਂ ਦੀ ਬੜੀ ਵਡਿਆਈ ਕਰ। ਵੇਖੋ ਜੀ ਗੋਬਿੰਦ ਰਾਏ ਜੀ ਵੇਖੋ ਕਿੰਨੀ ਸੋਹਣੀ ਪਾਲਕੀ ਇੱਥੋਂ ਦੇ ਮਸੰਦਾਂ ਨੇ ਬਣਾ ਕੇ ਭੇਜੀ। ਇੱਥੋਂ ਦੇ ਸਿੱਖ ਕਿੰਨੇ ਤੁਹਾਡੇ ਨਾਲ ਪਿਆਰ ਕਰਦੇ ਨੇ, ਕਿੰਨਾ ਤੁਹਾਡੇ ਤੇ ਸ਼ਰਧਾ ਭਾਵਨਾ ਰੱਖਦੇ ਨੇ। ਏਦਾਂ ਸਿੱਖਾਂ ਤੇ ਮਸੰਦਾਂ ਦੀ ਵਡਿਆਈ ਮਾਤਾ ਜੀ ਕਰ ਰਹੇ ਨੇ।
ਜਬ ਮਾਤਾ ਨੇ ਇਸ ਬਿਦ ਗਾਈ,
ਜਦੋਂ ਮਾਤਾ ਨਾਨਕੀ ਜੀ ਨੇ ਇਸ ਤਰ੍ਹਾਂ ਇੱਥੋਂ ਦੇ ਸਿੱਖਾਂ ਤੇ ਮਸੰਦਾਂ ਦੀ ਵਡਿਆਈ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਸੁਣਾਈ ਹੈ।
ਲੱਖ ਕੈ ਸਭ ਸ਼ਰਧਾਲੂ ਵਿਸ਼ੇਸ਼,
ਇਹ ਜਾਣ ਕੇ ਮਾਤਾ ਜੀ ਨੇ ਸਾਰਿਆਂ ਦੀ ਵਡਿਆਈ ਕੀਤੀ ਹੈ ਵੀ ਇੱਥੋਂ ਦੇ ਜਿੰਨੇ ਲੋਕ ਨੇ ਉਹ ਸਾਰੇ ਬੜੇ ਸ਼ਰਧਾਲੂ ਨੇ, ਸਾਰਿਆਂ ਦੇ ਮਨ ਵਿਚ ਬੜੀ ਸ਼ਰਧਾ ਬੜੀ ਭਾਵਨਾ ਹੈ।
ਚਹਿਤ ਰਿਓ ਪੂਰਬਈ ਦੇਸ਼,
ਮਾਤਾ ਜੀ ਚਾਹੁੰਦੇ ਸਨ ਕਿ ਸਤਿਗੁਰੂ ਜੀ ਇੱਥੇ ਪੂਰਬ ਦੇਸ਼ ਵਿਚ ਹੀ ਰਹਿਣ। ਇਹ ਜਿਹੜਾ ਪੂਰਬ ਦਾ ਦੇਸ਼ ਹੈ, ਇੱਥੇ ਪਟਨਾ ਸਾਹਿਬ ਦੀ ਧਰਤੀ ਹੈ, ਗੋਬਿੰਦ ਰਾਏ ਜੀ ਇੱਥੇ ਹੀ ਰਹਿਣ, ਇੱਥੇ ਇਨ੍ਹਾਂ ਦਾ ਮਨ ਪਰਚਿਆ ਰਹੇ, ਚਿਤ ਲੱਗਾ ਰਹੇ।
ਇਸ ਨਿਸ਼ਚੈ ਕੇ ਟਾਰਨ ਕਾਰਨ,
ਸਤਿਗੁਰਾਂ ਦਾ ਇਹੋ ਜਿਹਾ ਨਿਸ਼ਚਾ ਟਾਲਣ ਵਾਸਤੇ ਇਹ ਵਾਰ ਵਾਰ ਜਿੱਦ ਕਰ ਰਹੇ ਨੇ ਕਿ ਅਸੀਂ ਪੰਜਾਬ ਜਾਣਾ, ਤੇ ਸਤਿਗੁਰੂ ਜੀ ਦਾ ਇਹੋ ਜਿਹਾ ਨਿਸ਼ਚਾ ਟਾਲਣ ਵਾਸਤੇ
ਮਦਰ ਦੇਸ਼ ਹਿਤ ਕਰਨ ਪਧਾਰਨ,
ਇਹ ਪੰਜਾਬ ਦੇਸ਼ ਨੂੰ ਜਾ ਰਹੇ ਨੇ ਤੇ ਪੰਜਾਬ ਦੇਸ਼ ਨੂੰ ਜਾਣਾ ਚਾਹੁੰਦੇ ਨੇ। ਕਲਗੀਧਰ ਜੀ ਨੇ ਵੇਖਿਆ ਕਿ ਮਾਤਾ ਨਾਨਕੀ ਜੀ ਦੀ ਇਹ ਬਿਰਤੀ ਹੈ, ਉਹ ਸਾਨੂੰ ਪੰਜਾਬ ਜਾਣ ਤੋਂ ਰੋਕ ਰਹੇ ਨੇ। ਇੱਥੋਂ ਦੇ ਲੋਕਾਂ ਦੀ ਸ਼ਰਧਾ ਭਾਵਨਾ ਸਾਨੂੰ ਸੁਣਾਉਂਦੇ ਨੇ, ਕਹਿੰਦੇ ਨੇ ਜੀ ਇੱਥੋਂ ਦੇ ਲੋਕ ਬੜੀ ਸ਼ਰਧਾ ਭਾਵਨਾ ਵਾਲੇ ਹਨ।
ਲੀਲਾ ਰਚੀ ਤਵੇ ਗੁਰ ਸਵਾਮੀ,
ਔਰ ਮਾਤਾ ਜੀ ਦੇ ਮਨ ਵਿੱਚੋਂ ਭਰਮ ਕੱਢਣ ਵਾਸਤੇ ਇੱਥੋਂ ਦੇ ਲੋਕ ਜਿਨ੍ਹਾਂ ਦੇ ਵਾਸਤੇ ਮਾਤਾ ਜੀ ਕਹਿ ਰਹੇ ਨੇ ਵੀ ਇਹ ਬੜੇ ਸ਼ਰਧਾਲੂ ਨੇ, ਬੜੀ ਭਾਵਨਾ ਵਾਲੇ ਨੇ, ਤੋ ਉਸ ਵਕਤ ਗੁਰੂ ਕਲਗੀਧਰ ਜੀ ਮਹਾਰਾਜ ਜੀ ਨੇ ਲੀਲਾ ਵਰਤਾਈ। ਮਹਾਰਾਜ ਜੀ ਨੇ ਉਸੇ ਵਕਤ ਲੀਲਾ ਵਰਤਾਈ ਇਸ ਭਰਮ ਨੂੰ ਕੱਢਣ ਲਈ।
ਸਭ ਕੱਟ ਕੱਟ ਕੇ ਅੰਤਰ ਜਾਮੀ,
ਐਸੇ ਸਤਿਗੁਰੂ ਜੀ ਜਿਹੜੇ ਸਾਰੇ ਘਟਾਵਾਂ ਦੇ ਅੰਤਰ ਜਾਮੀ। ਹੁਣ ਮਹਾਰਾਜ ਜੀ ਦੇ ਕੋਲੋਂ ਤਾਂ ਕੋਈ ਚੀਜ਼ ਲੁੱਕ ਨਹੀਂ ਨਾ ਸਕਦੀ। ਹਾਂ, ਕੋਈ ਸਧਾਰਨ ਵਿਅਕਤੀ ਹੋਵੇ, ਉਹਦੀਆਂ ਅੱਖਾਂ ਤੋਂ ਓਹਲੇ ਜੋ ਮਰਜ਼ੀ ਹੋਈ ਜਾਏ ਉਹਨੂੰ ਨਹੀਂ ਪਤਾ, ਅੱਖਾਂ ਦੇ ਸਾਹਮਣੇ ਹੋਵੇ ਤੇ ਉਹ ਵੀ ਕਈ ਵਾਰੀ ਉਹਨੂੰ ਪਛਾਣ ਨਹੀਂ ਹੁੰਦੀ ਵੀ ਇਹ ਕੀ ਹੋਇਆ। ਅੱਖਾਂ ਤੋਂ ਓਹਲੇ ਹੋਵੇ ਤੇ ਕੀ ਪਛਾਣੇਗਾ, ਪਰ ਸਤਿਗੁਰੂ ਜੀ ਤਾਂ ਸਾਰੇ ਘਟਾਂ ਦੇ ਅੰਤਰ ਜਾਮੀ ਨੇ, ਉਹਨਾਂ ਦੀਆਂ ਅੱਖਾਂ ਤੋਂ ਓਹਲੇ ਕੁਝ ਹੋ ਹੀ ਨਹੀਂ ਸਕਦਾ ਨਾ, ਕਿਉਂਕਿ ਮੇਰੇ ਸਤਿਗੁਰੂ ਹਰ ਜਗ੍ਹਾ ਤੇ ਮੌਜੂਦ ਨੇ। ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਸਤਿਗੁਰੂ ਜੀ ਸਾਰੀਆਂ ਥਾਵਾਂ ਤੇ ਰਮੇ ਹੋਏ ਨੇ, ਮਹਾਰਾਜ ਜੀ ਸਾਰੇ ਘਟਾਂ ਦੀ ਜਾਣਨ ਵਾਲੇ ਅੰਤਰਜਾਮੀ ਹਨ।
ਵਹਿਰ ਮੁਹਾਫਾ ਸੋ ਨਿਤ ਸਾਯੋ,
ਉਸੇ ਵਕਤ ਮਹਾਰਾਜ ਜੀ ਨੇ ਲੀਲਾ ਵਰਤਾਈ, ਕਹਿੰਦੇ ਏਦਾਂ ਕਰੋ ਵੀ ਉਹ ਪਾਲਕੀ ਬਾਹਰ ਕੱਢ ਕੇ ਲਿਆਓ ਜਿਹੜੀ ਬੁਲਾਕੀ ਦਾਸ ਨੇ ਬਣਾ ਕੇ ਭੇਜੀ। ਟਾਕੇ ਤੋਂ ਪਾਲਕੀ ਚੱਲ ਕੇ ਆਈ ਹੈ, ਏਦਾਂ ਕਰੋ ਵੀ ਉਹ ਪਾਲਕੀ ਬਾਹਰ ਵਿਹੜੇ ਚ ਕੱਢ ਕੇ ਲੈ ਆਓ। ਤੋ ਸਤਿਗੁਰੂ ਜੀ ਨੇ ਹੁਕਮ ਕਰਕੇ ਉਹ ਪਾਲਕੀ ਅੰਦਰ ਕਮਰੇ ਤੇ ਰੱਖੀ ਸੀ ਸਾਂਭ ਕੇ, ਮਹਾਰਾਜ ਜੀ ਦੇ ਹੁਕਮ ਦੇ ਨਾਲ ਉਸੇ ਵਕਤ ਤੋਂ ਪਾਲਕੀ ਬਾਹਰ ਵਿਹੜੇ ਵਿਚ ਕੱਢ ਕੇ ਲਿਆਂਦੀ ਹੈ।
ਸੰਗਤ ਨਿਕਟ ਹੁਕਮ ਫੁਰਮਾਇਓ,
ਕੋਲ ਸੰਗਤ ਵੀ ਖੜੀ ਸੀ, ਸਿੱਖ ਵੀ ਖੜੇ ਸਨ। ਉਨ੍ਹਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ, ਕਲਗੀਧਰ ਜੀ ਕਹਿਣ ਲੱਗੇ
ਈਂਧਨ ਪਾਰ ਸਕੇਲਨ ਕਰੋ।
ਮਹਾਰਾਜ ਜੀ ਕਹਿੰਦੇ ਬਈ ਏਦਾਂ ਕਰੋ, ਲੱਕੜਾਂ ਲਿਆਓ, ਸੁੱਕੀਆਂ ਲੱਕੜੀਆਂ ਲੈ ਕੇ ਆਓ ਤੇ ਚੰਗੀਆਂ ਵਾਹਵਾ ਲੱਕੜੀਆਂ ਲੈ ਕੇ ਆਓ, ਥੋੜੀਆਂ ਨਾਲ ਗੱਲ ਨਹੀਂ ਬਣਨੀ। ਮਹਾਰਾਜ ਜੀ ਕਹਿੰਦੇ ਚੰਗੀਆਂ ਕਾਫੀ ਲੱਕੜੀਆਂ ਸੁੱਕੀਆਂ, ਜਿਨ੍ਹਾਂ ਨੂੰ ਅੱਗ ਛੇਤੀ ਲੱਗ ਜਾਏ, ਐਸੀਆਂ ਸੁੱਕੀਆਂ ਲੱਕੜਾਂ ਛੇਤੀ ਨਾਲ ਲੈ ਕੇ ਆਓ।
ਆਨ ਆਨ ਕਰ ਇਸ ਥਲ ਧਰੋ,
ਸਾਰੀਆਂ ਲੱਕੜੀਆਂ ਲਿਆ ਕੇ, ਈਂਧਣ ਲਿਆ ਕੇ, ਬਲਣ ਵਾਲਾ ਬਾਲਣ ਲਿਆ ਕੇ, ਉਹ ਇਸ ਜਗ੍ਹਾ ਤੇ ਲਿਆ ਕੇ ਰੱਖ ਦਿਓ।
ਸਮਦਾ ਜਬ ਦੇ ਕੀ ਸਮੁਦਾਏ,
ਸਿੱਖ ਗਏ ਲੰਗਰ ਵਿਚ, ਭੱਜ ਕੇ ਗਏ ਜਿੱਥੋਂ ਲੱਕੜਾਂ ਮਿਲੀਆਂ, ਸੁੱਕੀਆਂ ਲੱਕੜਾਂ ਪਈਆਂ ਹੋਈਆਂ ਸੀ, ਚੁੱਕ ਚੁੱਕ ਕੇ ਲੱਕੜਾਂ ਦੀਆਂ ਮੁੱਠਾਂ ਭਰ ਭਰ ਕੇ ਗੁਰੂ ਕੇ ਸਿੱਖ ਉਥੇ ਲਾਏ ਜਿੱਥੇ ਕਲਗੀਧਰ ਜੀ ਬੈਠੇ ਸਨ। ਜਦੋਂ ਮਹਾਰਾਜ ਜੀ ਨੇ ਵੇਖਿਆ ਵੀ ਕਾਫੀ ਲੱਕੜੀਆਂ ਇਕੱਠੀਆਂ ਹੋ ਗਈਆਂ।
ਬੀਚ ਮੁਹਾਫਾ ਤਬੇ ਟਿਕਾਇਆ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਏਦਾਂ ਕਰੋ ਵੀ ਇਹ ਜਿਹੜੀ ਪਾਲਕੀ ਆ ਨਾ, ਇਹਨਾਂ ਲੱਕੜੀਆਂ ਦੇ ਵਿਚ ਰੱਖ ਦਿਓ। ਪਹਿਲਾਂ ਤਾਂ ਲੱਕੜਾਂ ਦਾ ਢੇਰ ਲਵਾ ਲਿਆ। ਜਦੋਂ ਵੇਖਿਆ ਵੀ ਵਾਹ ਵਾਹ ਲੱਕੜਾਂ ਇਕੱਠੀਆਂ ਹੋ ਗਈਆਂ, ਹੁਣ ਇਹਨਾਂ ਲੱਕੜਾਂ ਦੇ ਢੇਰ ਦੇ ਵਿਚ ਪਾਲਕੀ ਸੜ ਸਕਦੀ ਹੈ। ਤੋ ਫਿਰ ਸਤਿਗੁਰਾਂ ਨੇ ਹੁਕਮ ਕੀਤਾ, ਆਗਿਆ ਕੀਤੀ ਵੀ ਇਹ ਜਿਹੜੀ ਪਾਲਕੀ ਬਣ ਕੇ ਆਈ ਹੈ, ਇਹ ਪਾਲਕੀ ਨਾ ਲੱਕੜਾਂ ਦੇ ਢੇਰ ਦੇ ਵਿਚ ਰੱਖ ਦਿਓ।
ਦੀਓ ਹੁਕਮ ਪਾਵਕ ਮੰਗਵਾਏ।
ਸਿੱਖਾਂ ਨੇ ਤਾਂ ਹੁਣ ਆਗਿਆ ਮੰਨਣੀ ਸੀ। ਕੌਣ ਕਹਿੰਦਾ ਮਹਾਰਾਜ ਅਸੀਂ ਏਦਾਂ ਨਹੀਂ ਕਰਨਾ? ਆਗਿਆ ਮੰਨ ਕੇ ਸਿੱਖਾਂ ਨੇ ਉਸੇ ਵਕਤ ਤੋਂ ਪਾਲਕੀ ਲੱਕੜਾਂ ਦੇ ਵਿਚ ਰੱਖ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਪ੍ਰਾਪਤ ਕਰਕੇ ਫਿਰ ਅੱਗ ਲਿਆਂਦੀ। ਲੰਗਰ ਦੇ ਵਿਚੋਂ ਜਾ ਕੇ ਇਕ ਸਿੱਖ ਅੱਗ ਲੈ ਕੇ ਆਇਆ।
ਤਤ ਛਿਨ ਦਈ ਤਾਏ ਲਗਵਾਏ।
ਤਤ ਛਿਨ ਉਸੇ ਵੇਲੇ ਮਹਾਰਾਜ ਜੀ ਨੇ ਅੱਗ ਉਹਨਾਂ ਲੱਕੜਾਂ ਨੂੰ ਲਵਾ ਦਿੱਤੀ ਜਿਹਦੇ ਚ ਪਾਲਕੀ ਰੱਖੀ ਸੀ ਨਾ, ਇੰਨੀ ਕੀਮਤੀ ਬਣ ਕੇ ਆਈ ਹੋਈ। ਉਸੇ ਵਕਤ ਉਹਨਾਂ ਲੱਕੜਾਂ ਨੂੰ ਮਹਾਰਾਜ ਜੀ ਨੇ ਅੱਗ ਲਵਾ ਦਿੱਤੀ।
ਜਰਨ ਲੱਗੇ ਉਹ ਸਭ ਨਰ ਬਿਸਮਾਏ।
ਲੱਕੜਾਂ ਮੱਚ ਗਈਆਂ, ਇਕਦਮ ਅੱਗ ਲੱਗ ਗਈ। ਜਦੋਂ ਅੱਗ ਲੱਗ ਗਈ ਤੇ ਉਹ ਜਿਹੜੀ ਪਾਲਕੀ ਸੀ ਉਹ ਵੀ ਵਿੱਚ ਪਈ ਸੜਨ ਲੱਗੀ। ਆਲੇ ਦੁਆਲੇ ਜਿਹੜੇ ਸਿੱਖ ਖੜੇ ਸੀ ਉਹ ਬੜੇ ਹੈਰਾਨ ਹੋ ਰਹੇ ਨੇ ਵੀ ਗੁਰੂ ਸਾਹਿਬ ਕਰ ਕੀ ਰਹੇ ਨੇ। ਪਹਿਲਾਂ ਹੁਕਮਨਾਮਾ ਭੇਜ ਕੇ ਬਣਵਾਈ ਹੈ ਪਾਲਕੀ, ਵੀ ਸਾਡੇ ਲਈ ਪਾਲਕੀ ਬਣਾ ਕੇ ਲਿਆਓ, ਤੇ ਪਾਲਕੀ ਵਿਚ ਇਕ ਦਿਨ ਵੀ ਨਹੀਂ ਬੈਠੇ ਤੇ ਹੁਣ ਉਹ ਪਾਲਕੀ ਨੂੰ ਸਾੜਨ ਲੱਗ ਪਏ ਨੇ। ਕਹਿੰਦੇ ਵੀ ਇਹਨੂੰ ਜਲਾ ਦਿਓ, ਸਾੜ ਦਿਓ, ਤੇ ਉਹ ਪਾਲਕੀ ਹੁਣ ਸਾਹਮਣੇ ਸੜ ਰਹੀ ਹੈ। ਜਿੰਨੇ ਵੀ ਸਿੱਖ ਸੀ ਸਾਰੇ ਵੇਖ ਕੇ ਹੈਰਾਨ ਹੋ ਰਹੇ ਨੇ, ਪਰ ਕਿਸੇ ਨੂੰ ਸਤਿਗੁਰਾਂ ਦੀ ਰਮਜ ਜਿਹੜੀ ਆ ਉਹ ਸਮਝ ਨਹੀਂ ਆ ਰਹੀ।
ਲਾਏ ਦਰਬ ਬੋ ਇਹ ਬਨਵਾਏ।
ਸਿੱਖ ਹੈਰਾਨ ਹੋ ਰਹੇ ਨੇ, ਇੰਨਾ ਪੈਸਾ ਖਰਚ ਕੇ, ਇੰਨਾ ਧਨ ਖਰਚ ਕੇ ਪਾਲਕੀ ਬਣਵਾਈ ਗਈ ਹੈ, ਇਤਨੀ ਸੁੰਦਰ ਪਾਲਕੀ ਬਣਵਾਈ ਹੈ।
ਮਾਤਨ ਕਹਿ ਮੰਗਵਾਵਨ ਠਾਨਾ।
ਆਪ ਮਾਤਾ ਜੀ ਨੂੰ ਕਹਿ ਕੇ ਸਤਿਗੁਰਾਂ ਨੇ ਪਾਲਕੀ ਆਪਣੇ ਲਈ ਮੰਗਵਾਈ ਹੈ।
ਕਬੂ ਅਰੂੜ ਨਕੀਨ ਪਿਆਨਾ।
ਹਾਲੇ ਤੱਕ ਤਾਂ ਇਸ ਪਾਲਕੀ ਚ ਮਹਾਰਾਜ ਜੀ ਬੈਠੇ ਹੀ ਨਹੀਂ, ਕਦੇ ਮੰਗਵਾ ਕੇ ਰੱਖ ਤਾਂ ਲਈ ਹੈ ਪਰ ਇਹਦੇ ਵਿਚ ਹਾਲੇ ਤੱਕ ਕਦੇ ਸਵਾਰੀ ਨਹੀਂ ਕੀਤੀ। ਇਹਦੇ ਵਿਚ ਹਾਲੇ ਤੱਕ ਕਦੇ ਗੁਰੂ ਜੀ ਬੈਠੇ ਦੀ ਨਾ ਬੈਠ ਕੇ ਕਿਤੇ ਗਏ ਹਨ।
ਨੈ ਕੋ ਦਿਨ ਇਸ ਕੋ ਸੁਖ ਲਇਓ।
ਨਾ ਤਾਂ ਹੋਵੇ ਨਾ ਵੀ ਕੁਝ ਦਿਨ ਇਸ ਪਾਲਕੀ ਦਾ ਸੁਖ ਲਿਆ ਹੋਵੇ, ਉਹ ਵੀ ਕੋਈ ਨੀ। ਕੁਝ ਦਿਨ ਤਾਂ ਕੀ ਵੀ ਇੱਕ ਦਿਨ ਵੀ ਸਤਿਗੁਰੂ ਜੀ ਇਸ ਪਾਲਕੀ ਚ ਨਹੀਂ ਬੈਠੇ।
ਆਵਤ ਹੀ ਜਰਾਏ ਕਰ ਦਇਓ।
ਹਾਲੇ ਤਾਂ ਇਹ ਪਾਲਕੀ ਅੱਜ ਸਵੇਰੇ ਹੀ ਆਈ ਹੈ, ਜਾਂ ਦੁਪਹਿਰ ਦੇ ਸਮੇਂ ਪਾਲਕੀ ਨੂੰ ਸਾੜਨ ਵੀ ਲੱਗ ਪਏ ਨੇ, ਜਲਾਉਣ ਵੀ ਲੱਗ ਪਏ ਨੇ। ਸਵੇਰੇ ਤਾਂ ਅੱਜ ਆਈ ਹੈ ਤੇ ਹਾਲੇ ਤਾਂ ਇਸ ਪਾਲਕੀ ਦਾ ਕੋਈ ਸਤਿਗੁਰੂ ਜੀ ਨੇ ਸੁੱਖ ਨਹੀਂ ਮਾਣਿਆ, ਸੁੱਖ ਨਹੀਂ ਲਿਆ। ਪਤਾ ਨਹੀਂ ਕੀ ਖੇਡ ਹੈ ਕਿ ਆਉਂਦੇ ਹੀ ਇਸ ਪਾਲਕੀ ਨੂੰ ਸਾੜਨ ਲੱਗ ਪਏ ਨੇ, ਜਲਾਉਣ ਲੱਗ ਪਏ ਨੇ।
ਜਾਏ ਨਾਨਕੀ ਨਿਕਟ ਬਤਾਵਾ।
ਜਦੋਂ ਸਤਿਗੁਰਾਂ ਨੇ ਪਾਲਕੀ ਨੂੰ ਅੱਗ ਲਵਾ ਦਿੱਤੀ ਨਾ, ਮਾਤਾ ਜੀ ਹੁਣੀ ਅੰਦਰ ਭੱਜ ਕੇ ਇਕ ਸੇਵਾਦਾਰ ਗਿਆ, ਉਹਨੇ ਜਾ ਕੇ ਮਾਤਾ ਨਾਨਕੀ ਜੀ ਨੂੰ ਦੱਸਿਆ, ਮਾਤਾ ਜੀ ਤੁਹਾਡਾ ਲਾਲ ਪਤਾ ਨੀ ਕੀ ਕਰ ਰਿਹਾ, ਬਾਲ ਲੀਲਾ ਦੇ ਵਿਚ ਪਤਾ ਨੀ ਸਤਿਗੁਰੂ ਜੀ ਕੀ ਕਰ ਰਹੇ ਨੇ। ਜਾ ਕੇ ਇਕ ਸਿੱਖ ਨੇ ਮਾਤਾ ਨਾਨਕੀ ਨੂੰ ਦੱਸਿਆ।
ਸੋ ਪਾਵਕ ਕੇ ਬੀਚ ਜਰਾਵਾ।
ਜਾ ਕੇ ਦੱਸਿਆ ਮਾਤਾ ਜੀ, ਗੁਰੂ ਕਲਗੀਧਰ ਜੀ ਨੇ ਜਿਹੜੀ ਪਾਲਕੀ ਅੱਜ ਆਈ ਆ ਉਸ ਪਾਲਕੀ ਨੂੰ ਅੱਗ ਦੇ ਵਿਚ ਰਖਵਾ ਕੇ ਸਾੜ ਦਿੱਤਾ, ਅੱਗ ਦੇ ਵਿਚ ਰੱਖ ਕੇ ਉਸ ਪਾਲਕੀ ਨੂੰ ਅੱਗ ਲਵਾ ਦਿੱਤੀ ਹੈ।
ਸੁਣ ਕਰ ਦਾਸਨ ਸਾਥ ਬਖਾਨਾ।
ਸੁਣ ਕੇ ਅੱਗੋਂ ਮਾਤਾ ਜੀ ਹੋਣਾ ਨੇ ਵੀ ਜਵਾਬ ਦਿੱਤਾ, ਬੋਲੇ
ਮਹਾਪੁਰਖ ਇਹ ਗੁਰੂ ਮਹਾਨਾ।
ਮਾਤਾ ਜੀ ਨੇ ਇਹ ਨੀ ਆਖਿਆ ਵੀ ਉਹਨਾਂ ਨੇ ਮਾੜਾ ਕੀਤਾ ਜਾਂ ਗਲਤ ਕੀਤਾ। ਮਾਤਾ ਨਾਨਕੀ ਜੀ ਨੂੰ ਵੀ ਪਤਾ ਸੀ ਵੀ ਕੋਈ ਖੇਡ ਕਰ ਰਹੇ ਨੇ, ਪਰਖ ਕਰ ਰਹੇ ਨੇ ਸਿੱਖਾਂ ਦੀ। ਉਹ ਮਾਤਾ ਜੀ ਵੀ ਕਹਿਣ ਲੱਗੇ, ਕਹਿੰਦੇ ਜੀ ਇਹ ਮਹਾਂਪੁਰਖ ਨੇ, ਅਕਾਲ ਪੁਰਖ ਦਾ ਅਵਤਾਰ ਨੇ, ਦੀਨ ਦੁਨੀਆਂ ਦੇ ਮਾਲਕ ਨੇ।
ਹੁਕਮ ਨਾ ਫੇਰਿਓ ਜਾਏ ਤਿਨੋ ਕਾ।
ਉਹਨਾਂ ਦਾ ਹੁਕਮ ਨੀ ਸਾਡੇ ਕੋਲੋਂ ਮੋੜਿਆ ਜਾਂਦਾ, ਅਸੀਂ ਉਹਨਾਂ ਦੀ ਆਗਿਆ ਨਹੀਂ ਮੋੜ ਸਕਦੇ। ਉਹਨਾਂ ਦਾ ਹੁਕਮ ਜੇ ਇਸ ਤਰ੍ਹਾਂ ਹੈ ਤੇ ਅਸੀਂ ਉਹਨਾਂ ਦਾ ਹੁਕਮ ਨਹੀਂ ਮੋੜ ਸਕਦੇ।
ਨਿਕਸਤ ਮੁਖ ਤੇ ਫੁਰੇ ਜਿਨੋ ਕਾ,
ਕਿਉਂਕਿ ਉਹ ਜੋ ਆਪਣੇ ਮੂੰਹ ਕਹਿ ਦਿੰਦੇ ਨੇ, ਜੋ ਉਹਨਾਂ ਦੇ ਮੂੰਹ ਚੋਂ ਨਿਕਲਦਾ ਪੂਰਾ ਹੋ ਜਾਂਦਾ। ਉਹ ਕੁਝ ਵੀ ਕਹਿ ਦੇਣ, ਤੁਸੀਂ ਅੱਗ ਨਾ ਵੀ ਲਾਉਂਦੇ ਉਦਾਂ ਹੀ ਕਹਿ ਦਿੰਦੇ ਨਾ ਵੀ ਸੜ ਜਾਏ, ਤੇ ਕਹਿਣ ਦੀ ਦੇਰੀ ਸੀ, ਉਹਨਾਂ ਦੇ ਬਚਨ ਕਰਨ ਦੀ ਦੇਰੀ ਸੀ, ਪਾਲਕੀ ਨੇ ਆਪੇ ਹੀ ਸੜ ਜਾਣਾ ਸੀ, ਆਪੇ ਹੀ ਜਲ ਜਾਣਾ ਸੀ। ਉਹਨਾਂ ਦੀ ਤਾਂ ਰਸਨਾ ਤੋਂ ਨਿਕਲਿਆ ਹੋਇਆ ਹਰ ਇੱਕ ਬੋਲ ਪੂਰਾ ਹੁੰਦਾ ਹੈ, ਉਹ ਜੋ ਕਹਿ ਦੇਣ ਉਸੇ ਵਕਤ ਫੁਰ ਆਉਂਦਾ ਹੈ।
ਲੱਗੀ ਆਗ ਸਗਰੋ ਜਰ ਗਏ ਓ,
ਇਹ ਤਾਂ ਮਾਤਾ ਜੀ ਨੇ ਬਚਨ ਕਹੇ ਤੇ ਖਾਲਸਾ ਜੀ ਇੰਨੇ ਨੂੰ ਅੱਗ ਇੰਨੀ ਜ਼ਿਆਦਾ ਲੱਗੀ ਵੀ ਉਹ ਜਿੰਨੀ ਪਾਲਕੀ ਬਣੀ ਹੋਈ ਸੀ ਨਾ, ਸਾਰੀ ਪਾਲਕੀ ਉਸ ਅੱਗ ਦੇ ਵਿਚ ਸੜ ਕੇ ਸਵਾਹ ਹੋਣ ਲੱਗੀ।
ਸੀਤਲ ਭਸਮ ਜਬੇ ਤਿਸ ਪਏ,
ਜਦੋਂ ਸਾਰੀ ਪਾਲਕੀ ਸੜ ਗਈ, ਲੱਕੜਾਂ ਸੜ ਗਈਆਂ, ਤੇ ਜਦੋਂ ਸਵਾਹ ਠੰਡੀ ਹੋ ਗਈ ਨਾ, ਸੜਨ ਤੋਂ ਬਾਅਦ ਅੱਗ ਹਮੇਸ਼ਾ ਬਾਅਦ ਵਿਚ ਠੰਡੀ ਹੁੰਦੀ ਹੈ, ਸਵਾਹ ਠੰਡੀ ਹੁੰਦੀ ਹੈ, ਜਦੋਂ ਸਵਾਹ ਉਸ ਵੇਲੇ ਠੰਡੀ ਹੋ ਗਈ।
ਜਿਤੋ ਹੇਮ ਤਿਸ ਤੇ ਨਿਕਸਾਇਓ,
ਹੁਣ ਸੋਨਾ ਤਾਂ ਨੀ ਨਾ ਸੜਦਾ, ਬਾਕੀ ਤਾਂ ਸਾਰਾ ਕੁਝ ਸੜ ਗਿਆ, ਜਿਹੜਾ ਵਿਚ ਸੋਨਾ ਸੀ ਉਹ ਮਹਾਰਾਜ ਜੀ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ ਵੀ ਜਿੰਨਾ ਸੋਨਾ ਉਹ ਵਿਚੋਂ ਬਾਹਰ ਕੱਢ ਲਓ। ਜਿੰਨਾ ਸੋਨਾ ਸੀ, ਪਾਲਕੀ ਨੂੰ 700 ਤੋਲਾ ਸੋਨਾ ਲਾਣ ਨੂੰ ਕਿਹਾ ਸੀ ਮਹਾਰਾਜ ਜੀ ਨੇ। ਮਹਾਰਾਜ ਜੀ ਕਹਿੰਦੇ ਵੀ ਜਿੰਨਾ ਤੋਲੇ ਸੋਨਾ ਲੱਗਾ ਉਹ ਸਾਰਾ ਸੋਨਾ ਵਿਚੋਂ ਕੱਢ ਕੇ ਬਾਹਰ ਲਿਆਓ।
ਕਹਿ ਸਤਿਗੁਰ ਨੇ ਸਰਬ ਚੁਨਾਇਓ,
ਸਤਿਗੁਰਾਂ ਨੇ ਆਗਿਆ ਕਰਕੇ ਹੁਕਮ ਕਰਕੇ ਜਿੰਨਾ ਸੋਨਾ ਸੀ ਨਾ ਉਹ ਪਾਲਕੀ ਦਾ, ਉਹ ਤਾਂ ਵਿਚੇ ਹੀ ਸੀ, ਅੱਗ ਦੇ ਠੰਡਾ ਹੋ ਗਿਆ ਸੀ, ਅੱਗ ਠੰਡੀ ਹੋ ਗਈ ਸੀ, ਉਹਦੇ ਵਿਚੋਂ ਸਾਰਾ ਸੋਨਾ ਮਹਾਰਾਜ ਜੀ ਨੇ ਹੁਕਮ ਕਰਕੇ ਛੁਡਵਾ ਲਿਆ।
ਨੀਕੇ ਜਲ ਮੈਂ ਕੀਨ ਪਥਾਰਨ,
ਮਹਾਰਾਜ ਜੀ ਕਹਿੰਦੇ ਵੀ ਇਹਨੂੰ ਹੁਣ ਪਾਣੀ ਚ ਧੋ ਲਵੋ। ਪਾਣੀ ਦੇ ਵਿਚ ਚੰਗੀ ਤਰ੍ਹਾਂ ਉਹ ਸਾਰੇ ਸੋਨੇ ਨੂੰ ਧੋ ਲਿਆ।
ਨਿਕਟ ਅਨਾਇਓ ਕਰਿਓ ਨਿਹਾਰਨ,
ਕੋਲ ਮੰਗਾਇਆ ਧਵਾ ਕੇ ਨਾ ਸਾਰਾ ਪਾਣੀ ਵਿਚੋਂ ਸੋਨਾ, ਤੇ ਫਿਰ ਮਹਾਰਾਜ ਕਲਗੀਧਰ ਜੀ ਨੇ ਆਪਣੇ ਕੋਲ ਉਹ ਸਾਰਾ ਸੋਨਾ ਮੰਗਾ ਲਿਆ।
ਦਾਸਨ ਕੇ ਘਰ ਮੈਂ ਉਜਵਾਏ,
ਜਿਹੜੇ ਨਾਲ ਸੇਵਾਦਾਰ ਸੀ ਦਾਸ ਸੀ ਉਹਨਾਂ ਨੂੰ ਆਖਿਆ ਵੀ ਚੁੱਕ ਲਓ, ਕੋਲ ਮੰਗਵਾ ਕੇ ਪਹਿਲਾਂ ਵੇਖਿਆ ਤੇ ਫਿਰ ਸੇਵਾਦਾਰਾਂ ਨੂੰ ਕਿਹਾ ਵੀ ਇਹ ਚੁੱਕ ਲਓ, ਸਾਡੇ ਨਾਲ ਚੁੱਕ ਕੇ ਚੱਲੋ।
ਅੰਤਰ ਮਾਤਾ ਤੀਰ ਸਿਧਾਏ,
ਚੁਕਵਾ ਕੇ ਨਾ ਉਹ ਸਾਰਾ ਸੋਨਾ ਕਲਗੀਧਰ ਜੀ ਸੇਵਾਦਾਰ ਦੇ ਹੱਥੋਂ ਤੇ ਅੰਦਰ ਮਾਤਾ ਜੀ ਵੱਲ ਚੱਲ ਪਏ, ਜਿੱਥੇ ਮਾਤਾ ਨਾਨਕੀ ਜੀ ਬਿਰਾਜਮਾਨ ਸੀ ਮਹਿਲਾਂ ਦੇ ਅੰਦਰ, ਉਥੇ ਗੁਰੂ ਕਲਗੀਧਰ ਜੀ ਅੰਦਰ ਨੂੰ ਚੱਲ ਕੇ ਆਏ।
ਧਰਿਓ ਸੋ ਜਾਏ ਨਾਨਕੀ ਪਾਸ,
ਜਿੰਨਾ ਸੋਨਾ ਸੀ ਜਾ ਕੇ ਮਾਤਾ ਨਾਨਕੀ ਜੀ ਦੇ ਕੋਲ ਰੱਖ ਦਿੱਤਾ। ਕਲਗੀਧਰ ਆਖਿਆ ਵੀ ਲਿਆ ਵੀ ਸੇਵਾਦਾਰਾ, ਆ ਜਿੰਨਾ ਸੋਨਾ ਮਾਤਾ ਜੀ ਦੇ ਕੋਲ ਢੇਰੀ ਕਰ ਦੇ। ਸਾਰਾ ਸੋਨਾ ਲਿਆ ਕੇ ਮਾਤਾ ਜੀ ਦੇ ਕੋਲ ਰਖਵਾ ਦਿੱਤਾ।
ਬਡੋ ਮਸੰਦ ਬੁਲਾ ਕੀ ਦਾਸ,
ਮਹਾਰਾਜ ਜੀ ਬੋਲੇ ਕਹਿਣ ਲੱਗੇ ਮਾਤਾ ਜੀ ਤੁਹਾਡੇ ਇਸ ਇਲਾਕੇ ਦੇ ਸਿੱਖਾਂ ਵਿੱਚੋਂ ਸਭ ਤੋਂ ਵੱਡਾ ਸਿੱਖ ਤੇ ਸਭ ਤੋਂ ਵੱਡਾ ਮਸੰਦ ਬੁਲਾਕੀ ਦਾਸ ਹੈ, ਉਸੇ ਨੂੰ ਆਪਾਂ ਹੁਕਮਨਾਮਾ ਭੇਜਿਆ ਸੀ ਪਾਲਕੀ ਬਣਾ ਕੇ ਭੇਜਣ ਲਈ। ਸਭ ਤੋਂ ਜਿਹੜਾ ਵੱਡਾ ਮਸੰਦ ਸੀ ਇਸ ਇਲਾਕੇ ਦਾ ਉਹ ਬੁਲਾਕੀ ਦਾਸ ਹੈ।
ਇਸ ਕੀ ਇਹ ਕਰ ਤੂਤ ਨਿਹਾਰੋ,
ਵੇਖੋ ਤੁਹਾਡੇ ਉਸ ਗੁਰੂ ਘਰ ਦੇ ਵੱਡੇ ਮਸੰਦ ਬੁਲਾਕੀ ਦਾਸ ਦੀ ਕਰਤੂਤ ਵੇਖੋ, ਆ ਉਹਦੀ ਕਰਤੂਤ ਹੈ, ਤਾਂ ਅੱਜ ਪਾਲਕੀ ਨੂੰ ਅੱਗ ਲਵਾਈ ਨਹੀਂ ਸੀ, ਲਵਾਣੀ ਨਹੀਂ ਸੀ। ਮਹਾਰਾਜ ਜੀ ਕਹਿੰਦੇ ਉਹਦੀ ਕਰਤੂਤ ਉਗੜ ਕੇ ਸਾਹਮਣੇ ਲਿਆਉਣੀ ਸੀ, ਪ੍ਰਗਟ ਕਰਨੀ ਸੀ, ਤੁਹਾਨੂੰ ਦੱਸਣਾ ਸੀ ਵੀ ਇੱਥੋਂ ਦੇ ਲੋਕਾਂ ਵਿਚ ਕਿੰਨੀ ਕੁ ਭਾਵਨਾ। ਮਾਤਾ ਨੇ ਕਿਹਾ ਸੀ ਨਾ ਵੀ ਤੁਸੀਂ ਪਰਖ ਕੇ ਵੇਖੋ ਇਹਨਾਂ ਨੂੰ, ਆ ਪਰਖ ਕੇ ਵੇਖਿਆ, ਵੇਖ ਲੋ ਇਹਨਾਂ ਦੀ ਪਰਖ ਕਰਕੇ, ਜਿਹੜਾ ਬੁਲਾਕੀ ਦਾਸ ਮਸੰਦ ਆ ਉਹਦੀ ਕਰਤੂਤ ਵੇਖੋ।
ਜਿਸ ਤਾਰੀਫ ਕੋ ਆਪ ਉਚਾਰੋ,
ਜਿਹਦੀ ਤੁਸੀਂ ਬੜੀ ਤਾਰੀਫ ਕਰਦੇ ਹੋ, ਜਿਹਦੀ ਤੁਸੀਂ ਬੜੀ ਉਸਤਤ ਕਰਦੇ ਹੋ ਮਾਤਾ ਜੀ।
ਬੜ ਸ਼ਰਧਾਲੂ ਪੂਰਬ ਦੇਸ਼,
ਤੁਸੀਂ ਕਹਿੰਦੇ ਹੋ ਵੀ ਪੂਰਬ ਦੇਸ਼ ਦੇ ਜਿਹੜੇ ਲੋਕ ਨੇ ਬੜੇ ਸ਼ਰਧਾਲੂ ਨੇ, ਇਹਨਾਂ ਵਿਚ ਬੜੀ ਭਾਰੀ ਸ਼ਰਧਾ ਹੈ, ਸ਼ਰਧਾ ਦੇ ਨਾਲ ਭਰੇ ਹੋਏ ਨੇ, ਇਹਨਾਂ ਦੀ ਤੁਸੀਂ ਬੜੀ ਉਸਤਤ ਕਰਦੇ ਹੋ, ਬੜੀ ਉਪਮਾ ਕਰਦੇ ਹੋ।
ਦੇਖੋ ਤਿਨਕੇ ਕਪਟ ਵਿਸ਼ੇਸ਼।
ਦੇਖੋ ਦਾਦੀ ਜੀ ਇਹਨਾਂ ਦਾ ਕਪਟ ਵੇਖੋ, ਇਹਨਾਂ ਵਿਚ ਵੇਖੋ ਛਲ ਕਿੰਨਾ। ਇਹ ਕਿੱਡੇ ਵੱਡੇ ਕਪਟੀ ਨੇ ਜਿਹੜੇ ਗੁਰੂ ਨਾਲ ਵੀ ਕਪਟ ਕਮਾ ਲੈਂਦੇ ਨੇ, ਇਹ ਗੁਰੂ ਨਾਲ ਵੀ ਛਲ ਕਰ ਲੈਂਦੇ ਨੇ। ਵੇਖੋ ਇਹਨਾਂ ਵਿਚ ਕਿੰਨਾ ਕਪਟ ਤੇ ਕਿੰਨਾ ਛਲ ਹੈ।
ਦਸਮ ਅੰਸ ਕੰਚਨ ਇਸ ਮਾਈ।
ਅਸੀਂ 700 ਤੋਲੇ ਕਿਹਾ ਸੀ ਸੋਨਾ ਲਾ ਕੇ ਭੇਜਣ ਨੂੰ, ਤੇ ਦਸਵਾਂ ਹਿੱਸਾ ਤੋਲਾ ਸੋਨਾ ਲਾ ਕੇ ਭੇਜਿਆ ਇਹਨਾਂ। ਕਿੱਥੇ 700 ਤੋਲਾ ਤੇ ਕਿੱਥੇ 700 ਤੋਲੇ ਦਾ ਦਸਵਾਂ ਹਿੱਸਾ, ਯਾਨੀ ਕਿ 70 ਤੋਲੇ ਵੀ ਇਹਦਾ ਸੋਨਾ ਨਹੀਂ ਲਾ ਕੇ ਭੇਜਿਆ। 70 ਤੋਲੇ ਤੇ 700 ਤੋਲੇ, ਇੱਕ ਜੀਰੋ ਹੀ ਘਟਾ ਦਿੱਤੀ ਆ ਮਾਤਾ ਜੀ ਨਾਲੋਂ। ਆ ਇਹੋ ਜੀ ਸ਼ਰਧਾ ਵਾਲੇ ਸਿੱਖ ਨੇ ਜਿਨ੍ਹਾਂ ਦੇ ਤੁਸੀਂ ਬੜੇ ਸੋਹਲੇ ਗਾਉਂਦੇ ਹੋ, ਇੰਨੀ ਭਾਵਨਾ ਵਾਲੇ ਆ, ਦਸਵਾਂ ਹਿੱਸਾ ਪਾਲਕੀ ਨੂੰ ਸੋਨਾ ਲਾ ਕੇ ਭੇਜਿਆ।
ਤਾਂਬਾ ਅਪਰ ਕਰਾਇਓ ਤਾਈ,
ਤੇ ਬਾਕੀ ਥੱਲੇ ਸਾਰਾ ਤਾਂਬਾ ਲਾ ਦਿੱਤਾ, ਉੱਤੇ ਉੱਤੇ ਸੋਨਾ ਮੜ ਕੇ ਲਾ ਦਿੱਤਾ। ਵਿਖਾਉਣ ਵਾਸਤੇ ਵੀ ਅਸੀਂ ਸੋਨਾ ਲਾ ਕੇ ਭੇਜਿਆ। ਮਾਤਾ ਜੀ ਥੱਲੇ ਤਾਂਬਾ ਹੀ ਤਾਂਬਾ ਲਿਆ, ਤੇ ਥੱਲੇ ਤਾਂਬਾ ਲਾ ਕੇ ਤੇ ਉੱਤੇ ਸੋਨਾ ਲਾ ਕੇ ਉੱਤੇ ਉੱਤੇ ਮੜ ਕੇ 700 ਤੋਲੇ ਦੀ ਬਜਾਏ ਦਸਵਾਂ ਹਿੱਸਾ ਲਾਇਆ ਸੋਨੇ ਦਾ। ਤੇ ਮਾਤਾ ਜੀ ਥੱਲੇ ਨਿਰਾ ਤਾਂਬਾ ਲਾ ਕੇ ਭੇਜ ਦਿੱਤਾ। ਏਦਾਂ ਦਾ ਕਪਟ ਗੁਰੂ ਨਾਲ ਕਰੀਦਾ, ਏਦਾਂ ਦਾ ਛਲ ਕਰੀਦਾ ਗੁਰੂ ਨਾਲ, ਏਦਾਂ ਦਾ ਕਪਟ ਏਦਾਂ ਦਾ ਛਲ ਗੁਰੂ ਨਾਲ ਨਹੀਂ ਕਰੀਦਾ।
ਗੁਰ ਕਰ ਤਿਸ ਮੁਜਰੇ ਸਭ ਦੇਤ।
ਹਾਲਾਂਕਿ ਉਹਨੇ ਜਿਹੜਾ ਪੈਸਾ ਹੈ ਨਾ, ਜਿਹੜਾ ਇਸ ਮੁਆਫੇ ਦਾ, ਇਸ ਪਾਲਕੀ ਦਾ ਜਿਹੜਾ ਪੈਸਾ ਹੈ, ਉਹ 700 ਤੋਲੇ ਸੋਨੇ ਦਾ ਹੀ ਲਾਇਆ ਖਰਚਾ ਉਹਨੇ ਆਪਣੇ ਕੋਲੋਂ ਬੁਲਾਕੀ ਦਾਸ ਨੇ ਥੋੜੀ ਖਰਚਿਆ, ਮਾਇਆ ਤਾਂ ਸੰਗਤ ਦੀ ਸੀ ਨਾ। ਖਰਚਾ ਉਹਨੇ 700 ਤੋਲੇ ਦਾ ਹੀ ਲਾਇਆ, ਵੀ 700 ਤੋਲਾ ਲਾ ਕੇ ਭੇਜਿਆ, ਪਰ ਲੱਗ ਕੇ 70 ਤੋਲੇ ਵੀ ਨਹੀਂ ਆਇਆ। ਮਾਤਾ ਜੀ ਬਾਕੀ ਹਿਸਾਬ ਕਿਤਾਬ ਉਹਨੇ ਪੂਰਾ ਲਾਇਆ, ਵੀ ਜਾਂ ਤਾਂ ਹੁੰਦਾ ਨਾ 70 ਤੋਲੇ ਲਾ ਕੇ ਕਹਿ ਦਿੰਦਾ ਵੀ 70 ਹੀ ਲਾਇਆ, 70 ਵੀ ਨੀ, 700 ਤੋਲਾ ਵੀ ਨੀ ਲਾਇਆ, ਤੇ ਲਾ ਕੇ ਵੀ ਕਹਿ ਕੇ ਵੀ ਭੇਜ ਦਿੱਤਾ ਵੀ 700 ਤੋਲਾ ਲੱਗ ਗਿਆ, ਉਹਦਾ ਖਰਚਾ ਵੀ ਕੱਟ ਲਿਆ। ਗੁਰੂ ਘਰ ਦੇ ਵੱਲੋਂ ਇਹ ਸਾਰੀ ਮਾਇਆ ਉਸ ਮਸੰਦ ਨੇ ਲੈ ਲਈ ਹੈ।
ਸਕਲ ਮੋਲ ਹਾਟਕ ਕੋਲੇ।
ਉਹਨੇ 700 ਤੋਲੇ ਦਾ ਲੈ ਲਿਆ, ਲਾ ਕੇ 70 ਤੋਲੇ ਭੇਜਿਆ। ਜਿਹੜੇ ਪੈਸੇ ਨੇ ਗੁਰੂ ਘਰ ਵੱਲੋਂ, ਉਹ 700 ਤੋਲੇ ਦੇ ਲਏ ਹਨ।
ਰਾਖਤ ਕਰ ਸਤ ਗੁਰ ਕੀ ਕਾਰ।
ਇਹੋ ਜੇ ਮਸੰਦ ਨੇ ਇਹ ਜਿਹੜੇ ਗੁਰੂ ਘਰ ਦੀ ਕਾਰ ਨੂੰ, ਗੁਰੂ ਘਰ ਦੀ ਮਾਇਆ ਨੂੰ ਆਪਣੇ ਘਰ ਰੱਖਦੇ ਨੇ, ਆਪਣੇ ਘਰ ਸੰਭਾਲਦੇ ਨੇ।
ਭਾਖਤ ਕਰਿਓ ਮੁਹਾਫਾ ਤਿਆਰ।
ਫਿਰ ਅਸੀਂ ਕਿਹਾ ਸੀ ਕਿ ਤੁਸੀਂ ਵਧੀਆ ਪਾਲਕੀ ਬਣਾ ਕੇ ਭੇਜੋ ਮਾਤਾ ਜੀ, ਆ ਮਾਂ ਪਾਲਕੀ। ਫਿਰ ਕਹਿੰਦੇ ਜੀ ਅਸੀਂ ਬੜੀ ਵਧੀਆ ਪਾਲਕੀ ਬਣਾ ਕੇ ਭੇਜੀ ਹੈ।
ਐਸੇ ਨਰ ਹੈ ਪੂਰਬ ਦੇਸ਼।
ਮਾਤਾ ਜੀ ਆ ਪੂਰਬ ਦੇਸ਼ ਦੇ ਲੋਕ ਇਹੋ ਜਿਹੇ ਨੇ, ਇਦਾਂ ਦੇ ਲੋਕ ਨੇ ਇੱਥੇ ਰਹਿਣ ਵਾਲੇ।
ਬੁੱਧ ਹੋਰੀ ਪੂਰੇ ਇਨ ਬੇਸ।
ਇਹਨਾਂ ਦੀ ਜਿਹੜੀ ਬੁੱਧੀ ਹੈ ਉਹ ਹੌਲੀ ਹੈ, ਔਰ ਇਹਨਾਂ ਦੇ ਜਿਹੜੇ ਬੇਸ ਨੇ ਉਹ ਝੂਠੇ ਨੇ। ਬਾਹਰੋਂ ਤਾਂ ਬੇਸ ਇਹਨਾਂ ਨੇ ਸਿੱਖੀ ਦੇ ਧਾਰੇ ਹੋਏ ਨੇ, ਪਰ ਹੈ ਨੇ ਝੂਠੇ ਕੂੜੇ, ਬੁੱਧੀ ਕਰਕੇ ਹੌਲੇ ਹਨ।
ਵੱਡੋ ਵੱਡੋ ਕੀ ਜੇ ਅਸਮਤ ਹੈ।
ਮਾਤਾ ਜੀ ਮੈਂ ਛੋਟਿਆਂ ਦੀ ਗੱਲ ਨਹੀਂ ਕੀਤੀ, ਤਾਂ ਹੀ ਮੁੱਢ ਤੋਂ ਪਰਖ ਕੀਤੀ। ਸਭ ਤੋਂ ਵੱਡਾ ਮਸੰਦ ਬੁਲਾਕੀ ਦਾਸ ਹੈ ਨਾ, ਮਹਾਰਾਜ ਜੀ ਕਹਿੰਦੇ ਉਹਨੂੰ ਹੀ ਪਰਖ ਕੇ ਵੇਖਿਆ ਸੀ ਪਹਿਲਾਂ, ਵੀ ਛੋਟਿਆਂ ਦੀ ਤਾਂ ਗੱਲ ਹੀ ਨਹੀਂ ਕੀਤੀ। ਜੇ ਵੱਡਿਆਂ ਵੱਡਿਆਂ ਦਾ ਆਹ ਹਾਲ ਹੈ, ਜਿਹੜੇ ਸਭ ਤੋਂ ਵੱਡੇ ਸਦਾਂਦੇ ਨੇ ਇਸ ਇਲਾਕੇ ਵਿਚ, ਵੱਡੇ ਕਹੇ ਜਾਂਦੇ ਨੇ, ਜੇ ਵੱਡਿਆਂ ਵੱਡਿਆਂ ਦਾ ਆਹ ਹਾਲ ਹੈ,
ਤੋ ਛੋਟੋ ਕੀ ਕਹਾ ਸੁਗਤ ਹੈ।
ਮਾਤਾ ਜੀ ਛੋਟਿਆਂ ਦੀ ਕੀ ਹਾਲਤ ਹੋਵੇਗੀ, ਜੇ ਵੱਡਿਆਂ ਵੱਡਿਆਂ ਦੀ ਇਹ ਦਸ਼ਾ ਹੈ ਬੁਲਾਕੀ ਦਾਸ ਵਰਗੇ ਮਸੰਦ ਦੀ, ਤੇ ਛੋਟਿਆਂ ਦੀ ਕੀ ਹਾਲਤ ਹੋਵੇਗੀ, ਛੋਟਿਆਂ ਦੀ ਕੀ ਦਸ਼ਾ ਹੋਵੇਗੀ।
ਦੇਖ ਮਾਤ ਤੂਸ਼ਨ ਹੋਏ ਰਹੀ।
ਮਾਤਾ ਜੀ ਵੇਖ ਰਹੇ ਨੇ ਚੁੱਪ ਕਰਕੇ, ਹੁਣ ਨੀ ਮਾਤਾ ਜੀ ਬੋਲੇ ਕਿ ਪੂਰਬ ਦੇਸ਼ ਦੀ ਸੰਗਤ ਬੜੀ ਸ਼ਰਧਾਲੂ ਹੈ, ਇਹਨਾਂ ਚ ਬੜੀ ਭਾਵਨਾ, ਇਹਨਾਂ ਨੂੰ ਛੱਡ ਕੇ ਨਾ ਜਾਓ। ਹੁਣ ਮਹਾਰਾਜ ਜੀ ਨੇ ਸਾਹਮਣੇ ਵਿਖਾ ਦਿੱਤਾ, ਸਿਰਾ ਹੀ ਫੜ ਲਿਆ। ਸਿਰਾ ਕੌਣ ਸੀ ਬੁਲਾਕੀ ਦਾਸ, ਮੁੱਢ ਹੀ ਫੜ ਲਿਆ। ਵੀ ਜੇ ਬੁਲਾਕੀ ਦਾਸ ਵਰਗਾ ਏਡਾ ਵੱਡਾ ਮਸੰਦ ਉਹਦੀ ਇਹ ਹਾਲਤ ਹੈ ਤੇ ਆਮ ਬੰਦਿਆਂ ਦੀ ਕੀ ਹਾਲਤ ਹੋਵੇਗੀ, ਆਮ ਲੋਕਾਂ ਦੀ ਕੀ ਹਾਲਤ ਹੋਵੇਗੀ, ਉਹਨਾਂ ਦੀ ਕੀ ਗੱਤ ਹੋਵੇਗੀ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਮਾਤਾ ਨਾਨਕੀ ਜੀ ਚੁੱਪ ਕਰ ਗਏ। ਮਾਤਾ ਜੀ ਨੂੰ ਅੱਗੋਂ ਕੋਈ ਜਵਾਬ ਨਹੀਂ ਆਇਆ ਕਿ ਕਲਗੀਧਰ ਦੇ ਬਚਨਾਂ ਦਾ ਕੋਈ ਜਵਾਬ ਦੇ ਸਕਦੇ।
ਪੋਤਰ ਪਾਸ ਕੁਛ ਜਾਏ ਨਾ ਕਈ,
ਆਪਣੇ ਪੋਤਰੇ ਦੇ ਕੋਲ ਮਾਤਾ ਜੀ ਕੁਝ ਨਹੀਂ ਕਹਿ ਸਕੇ, ਕੋਈ ਬਚਨ ਮਾਤਾ ਜੀ ਦੇ ਕੋਲੋਂ ਨਹੀਂ ਬੋਲਿਆ ਜਾ ਸਕਿਆ।
ਸਭ ਘੱਟ ਕੋ ਮਾਲਕ ਗੁਰ ਰੂਰਾ, ਬੋਲੇ ਉਤਰਿਓ ਜਾਏ ਨਾ ਪੂਰਾ।
ਜਾਣ ਗਏ ਮਾਤਾ ਜੀ ਕਿ ਇਹ ਸਾਰੇ ਘਟਾਂ ਦੇ ਜਾਣਨ ਵਾਲੇ ਨੇ, ਘੱਟ ਘੱਟ ਦੀ ਜਾਣਨ ਵਾਲੇ ਨੇ, ਇਹਨਾਂ ਕੋਲੋਂ ਕੁਝ ਨਹੀਂ ਲੁਕਿਆ ਹੋਇਆ। ਤੇ ਜੇ ਮੈਂ ਬੋਲਾਂ ਵੀ ਕਹਾਂ ਵੀ ਤੇ ਕਿਹਨੂੰ ਕਹਾਂ ਕਿ ਨਹੀਂ ਇਸ ਤਰ੍ਹਾਂ ਦੇ ਨਹੀਂ ਇਸ ਤਰ੍ਹਾਂ ਦੇ ਨੇ, ਇਹ ਤਾਂ ਆਪ ਜਾਣੀ ਜਾਣ ਨੇ, ਅੰਤਰਜਾਮੀ ਨੇ, ਸਭ ਕੁਝ ਜਾਣ ਗਏ ਨੇ, ਇਹਨਾਂ ਸਾਰਿਆਂ ਦੇ ਘਟਾਂ ਦੀ ਜਾਣ ਗਏ ਨੇ, ਮੇਰਾ ਬੋਲਿਆ ਇਹਨਾਂ ਅੱਗੇ ਪੂਰਾ ਨਹੀਂ ਉਤਰਨਾ।
ਸ਼੍ਰੀ ਗੁਜਰੀ ਦਿਸ਼ ਸਾਸ ਨਿਹਾਰਾ,
ਮਾਤਾ ਗੁਜਰੀ ਜੀ ਵੱਲ ਉਸ ਵਕਤ ਮਾਤਾ ਨਾਨਕੀ ਨੇ ਵੇਖਿਆ।
ਪੁੱਤਰ ਸਾਥ ਸ਼ੁਭ ਬਾਕ ਉਚਾਰਾ,
ਫਿਰ ਮਾਤਾ ਗੁਜਰੀ ਜੀ ਬੋਲੇ, ਮਾਤਾ ਨਾਨਕੀ ਜੀ ਤਾਂ ਨਹੀਂ ਕੁਝ ਬੋਲੇ, ਉਹ ਤਾਂ ਨਿਰੁੱਤਰ ਹੋ ਗਏ, ਪਰ ਮਾਤਾ ਗੁਜਰੀ ਜੀ ਉਸ ਵੇਲੇ ਬੋਲੇ, ਉਹ ਕਲਗੀਧਰ ਜੀ ਨੂੰ ਕਹਿਣ ਲੱਗੇ,
ਪਿਤਾ ਤੁਮਾਰੋ ਇਤ ਚੱਲ ਆਇਓ।
ਕਹਿਣ ਲੱਗੇ, ਪੁੱਤਰ ਜੀ ਤੁਹਾਡੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹ ਆਪ ਇਸ ਇਲਾਕੇ ਚ ਚੱਲ ਕੇ ਆਏ ਹਨ।
ਉਹ ਤੀਰਥ ਕੋ ਹਮੇ ਕਰਾਇਓ।
ਜਦੋਂ ਅਸੀਂ ਪੰਜਾਬ ਤੋਂ ਚੱਲ ਕੇ ਆਏ ਪੂਰਬ ਦਿਸ਼ਾ ਨੂੰ, ਤੇ ਰਸਤੇ ਵਿਚ ਅਨੇਕਾਂ ਤੀਰਥਾਂ ਦੀ ਉਨ੍ਹਾਂ ਨੇ ਸਾਨੂੰ ਯਾਤਰਾ ਕਰਾਈ, ਅਨੇਕਾਂ ਤੀਰਥਾਂ ਦੀ ਸਾਨੂੰ ਯਾਤਰਾ ਕਰਵਾਈ ਹੈ।
ਉਨ੍ਹਾਂ ਕੋ ਇਸ ਪੁਰ ਮੈਂ ਤਿਆਗੇ,
ਤੇ ਬਹੁਤ ਸਾਰੇ ਤੀਰਥਾਂ ਦੀ ਯਾਤਰਾ ਕਰਵਾ ਕੇ ਸਤਿਗੁਰੂ ਜੀ ਨੇ ਸਾਨੂੰ ਇਸ ਨਗਰ ਚ ਛੱਡ ਦਿੱਤਾ, ਇੱਥੇ ਲਿਆ ਕੇ ਇਸ ਨਗਰ ਪਟਨਾ ਸਾਹਿਬ ਦੇ ਵਿਚ ਛੱਡ ਦਿੱਤਾ।
ਆਪ ਗਏ ਚੱਲ ਪੂਰਬ ਆਗੇ,
ਆਪ ਸਤਿਗੁਰੂ ਜੀ ਹੋਰ ਅੱਗੇ ਨੂੰ ਚੱਲੇ ਗਏ, ਕਾਮਰੂ ਦੇਸ਼ ਵਾਲੇ ਪਾਸੇ ਨੂੰ ਰਾਜੇ ਦੀ ਮਦਦ ਕਰਨ ਵਾਸਤੇ, ਰਾਜੇ ਬਿਸ਼ਨ ਸਿੰਘ ਦੀ ਮਦਦ ਕਰਨ ਵਾਸਤੇ ਉਹਦੇ ਨਾਲ ਆਪ ਅੱਗੇ ਨੂੰ ਚਲੇ ਗਏ।
ਜਬ ਕੇ ਇਹ ਥਲ ਕੀਨਸ ਬਾਸ,
ਉਦੋਂ ਦੇ ਆਪਾਂ ਇੱਥੇ ਹੀ ਰਹਿ ਰਹੇ ਹਾਂ, ਤੇ ਜਦੋਂ ਦੇ ਅਸੀਂ ਇਸ ਜਗ੍ਹਾ ਤੇ ਵਸ ਰਹੇ ਹਾਂ, ਇਸ ਜਗ੍ਹਾ ਤੇ ਜਦੋਂ ਦਾ ਅਸੀਂ ਨਿਵਾਸ ਰੱਖਿਆ।
ਕਰਤ ਸੇਵਕੋ ਸੰਗਤ ਰਾਸ,
ਸਾਰੀ ਸੰਗਤ ਉਦੋਂ ਦੀ ਸਾਡੀ ਸੇਵਾ ਕਰ ਰਹੀ, ਇਹ ਸਾਰੇ ਸਿੱਖ, ਇਹ ਸਾਰੇ ਮਾਈ ਭਾਈ ਉਦੋਂ ਦੇ ਸਾਡੀ ਸੇਵਾ ਕਰ ਰਹੇ ਨੇ, ਇਨ੍ਹਾਂ ਨੇ ਸਾਨੂੰ ਆਪਣੇ ਕੋਲ ਰੱਖ ਕੇ ਬੜੀ ਭਾਵਨਾ ਨਾਲ ਸੇਵਾ ਟਹਿਲ ਕੀਤੀ ਹੈ।
ਅਬ ਪੰਜਾਬ ਗਏ ਪਿਤ ਤੁਮਰੇ,
ਹੁਣ ਵੀ ਤੁਹਾਡੇ ਪਿਤਾ ਜੀ ਵਾਪਸ ਆਏ ਜਦੋਂ ਕਾਮਰੂ ਦੇਸ਼ ਤੋਂ ਆਪਾਂ ਨੂੰ ਮਿਲ ਕੇ, ਉਹ ਫੇਰ ਆਪਾਂ ਨੂੰ ਇੱਥੇ ਛੱਡ ਕੇ ਆਪ ਪੰਜਾਬ ਦੇਸ਼ ਨੂੰ ਗਏ ਨੇ।
ਲਿਖ ਪਾਤੀ ਭੇਜੇ ਟਿਗ ਹਮਰੇ,
ਤੇ ਉਹ ਜਾ ਕੇ ਜਦੋਂ ਸਾਨੂੰ ਚਿੱਠੀ ਲਿਖ ਕੇ ਭੇਜਣਗੇ,
ਜਿਸ ਪ੍ਰਕਾਰ ਕੀ ਸੁਧ ਪਹੁੰਚਾਵੇ,
ਜਦੋਂ ਉਹਨਾਂ ਦੀ ਚਿੱਠੀ ਆਵੇਗੀ, ਜਿਸ ਤਰ੍ਹਾਂ ਦੀ ਖਬਰ ਉਹ ਸਾਨੂੰ ਭੇਜਣਗੇ ਪੰਜਾਬ ਚੋਂ ਜਾ ਕੇ, ਉਥੋਂ ਦੀ ਸੁਧ ਸਾਰ ਸਾਨੂੰ ਲਿਖ ਕੇ ਭੇਜਣਗੇ।
ਹਮ ਕੋ ਕਰਨੀ ਤਿਮ ਬਣਿਆਵੇ,
ਫਿਰ ਸਾਨੂੰ ਉਸੇ ਤਰ੍ਹਾਂ ਕਰਨੀ ਬਣਾਉਂਦੀ ਜਿਵੇਂ ਉਹ ਭੇਜਣਗੇ ਚਿੱਠੀ, ਜਿਵੇਂ ਉਹ ਆਗਿਆ ਭੇਜਣਗੇ, ਸੁਨੇਹਾ ਭੇਜਣਗੇ, ਸਾਨੂੰ ਸਾਰਿਆਂ ਨੂੰ ਫਿਰ ਉਸੇ ਤਰ੍ਹਾਂ ਦੀ ਕਰਨੀ ਬਣਾਉਂਦੀ ਹੈ।
ਜਾਂ ਤੇ ਰੁਚੇ ਬਾਸ ਸੁਖ ਪਾਏ,
ਇਸ ਕਰਕੇ ਜੇ ਤੁਹਾਡੇ ਮਨ ਨੂੰ ਇਹ ਭਾਉਂਦਾ ਉੱਥੇ ਜਾਣਾ, ਪਰ ਆਪਾਂ ਉਦੋਂ ਤੱਕ ਨਹੀਂ ਜਾ ਸਕਦੇ ਜਦੋਂ ਤੱਕ ਉਹਨਾਂ ਦਾ ਹੁਕਮ ਨਾ ਆਵੇ, ਤੁਹਾਡੇ ਪਿਤਾ ਜੀ ਦੀ ਚਿੱਠੀ ਨਾ ਆਵੇ। ਚਾਹੇ ਤੁਹਾਡੇ ਮਨ ਨੂੰ ਇਹ ਜਗ੍ਹਾ ਰੁਚਦੀ ਹੈ ਚਾਹੇ ਨਹੀਂ ਰੁਚਦੀ,
ਬਸਤੇ ਸਮਤ ਕਿਤਕ ਬਿਤਾਏ,
ਇੱਥੇ ਕਿਹੜਾ ਤੁਸੀਂ ਨਵੇਂ ਰਹਿ ਰਹੇ ਹੋ, ਤੁਹਾਡਾ ਤਾਂ ਜਨਮ ਹੀ ਇੱਥੇ ਹੋਇਆ, ਇੱਥੇ ਵਸਦਿਆਂ ਤੁਹਾਨੂੰ ਕਈ ਸਾਲ ਬੀਤ ਗਏ ਨੇ।
ਬਹੁ ਲੋਕਨ ਮਿਲ ਪ੍ਰੀਤੇ ਉਪਾਈ,
ਬਹੁਤ ਸਾਰੇ ਲੋਕ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਪ੍ਰੀਤ ਕਰਦੇ ਨੇ, ਤੁਹਾਡੇ ਨਾਲ ਪਿਆਰ ਕਰਦੇ ਨੇ।
ਸਗਲੀ ਵਸਤੇ ਆਨ ਅਰਪਾਈ,
ਸਾਰੀਆਂ ਵਸਤੂਆਂ ਲਿਆ ਕੇ ਸਿੱਖ ਤੁਹਾਡੇ ਚਰਨਾਂ ਚ ਅਰਪਣ ਕਰਦੇ ਨੇ, ਤੁਹਾਨੂੰ ਭੇਟ ਕਰਦੇ ਹਨ।
ਪ੍ਰਥਮ ਜਨਮ ਕਰ ਅਲਪ ਸਰੀਰ,
ਪਹਿਲਾਂ ਤੁਸੀਂ ਇੱਥੇ ਹੀ ਜਨਮ ਧਾਰਨ ਕੀਤਾ ਤੇ ਹਾਲੇ ਤੁਹਾਡਾ ਸਰੀਰ ਵੀ ਇੱਥੇ ਅਲਪ ਸੀ, ਪਹਿਲਾਂ ਛੋਟਾ ਸਰੀਰ ਸੀ। ਬਾਲਪਨੇ ਦੇ ਵਿੱਚ ਤੁਸੀਂ ਇਹਨਾਂ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਖੇਡੇ ਹੋ।
ਸਭ ਸੁਧ ਲੱਗੇ ਸੰਭਾਰਨ ਤੀਰ,
ਹੁਣ ਤੁਸੀਂ ਥੋੜੇ ਜੇ ਵੱਡੇ ਹੋ ਗਏ ਹੋ ਤੇ ਹੁਣ ਤੁਸੀਂ ਸਾਰੀ ਸੁਧ ਸੰਭਾਲਣ ਲੱਗ ਪਏ ਹੋ, ਤੁਹਾਨੂੰ ਸਾਰੀ ਸੁਧ ਹੀ ਹੋਣ ਲੱਗ ਪਈ ਹੈ। ਪਹਿਲਾਂ ਤੁਸੀਂ ਬਾਲ ਰੂਪ ਵਿੱਚ ਸੀ, ਤੁਹਾਡਾ ਸਰੀਰ ਛੋਟਾ ਸੀ, ਹੁਣ ਤੁਸੀਂ ਵੱਡੇ ਹੋ ਗਏ, ਸਾਰੀ ਸੁਧ ਸੰਭਾਲ ਆਪਣੀ ਕਰਨ ਲੱਗ ਪਏ ਹੋ।
ਆਗੇ ਮਰਜੀ ਜਥਾ ਤੁਮਾਰੀ,
ਹੇ ਗੋਬਿੰਦ ਰਾਏ ਜੀ, ਅੱਗੇ ਜਿਵੇਂ ਤੁਹਾਡੀ ਮਰਜ਼ੀ ਅਸੀਂ ਤਾਂ ਉਸੇ ਤਰ੍ਹਾਂ ਕਰਨਾ। ਆ ਪਹਿਲਾਂ ਤੁਸੀਂ ਬਿਲਕੁਲ ਬਾਲਕ ਸੋ, ਉਦੋਂ ਅਸੀਂ ਚਾਹੁੰਦੇ ਤਾਂ ਤੁਹਾਨੂੰ ਰੋਕ ਲੈਂਦੇ, ਪਰ ਹੁਣ ਤੁਸੀਂ ਸੁਧ ਸੰਭਾਲ ਲਈ ਹੈ, ਸਾਰਾ ਕੁਝ ਤੁਹਾਨੂੰ ਪਤਾ ਹੈ, ਗਿਆਨ ਹੈ, ਇਸ ਕਰਕੇ ਹੁਣ ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ ਉਸੇ ਤਰ੍ਹਾਂ ਹੀ ਅਸੀਂ ਕਰਾਂਗੇ, ਤੁਹਾਡੀ ਮਰਜ਼ੀ ਤੋਂ ਬਾਹਰ ਨਹੀਂ ਚੱਲਾਂਗੇ।
ਕਿਉਂ ਵਰਤੇਂਗੇ ਹੋਏ ਅਨੁਸਾਰੀ,
ਅਸੀਂ ਤੁਹਾਡੀ ਮਰਜ਼ੀ ਦੇ ਅਨੁਸਾਰ ਹੀ ਤੁਹਾਡੇ ਅਨੁਸਾਰ ਹੀ ਹੋ ਕੇ ਵਰਤਾਂਗੇ, ਤੁਹਾਡੀ ਆਗਿਆ ਵਿੱਚ ਚੱਲਾਂਗੇ।
ਸੁਨਤ ਮਾਤ ਤੇ ਗੁਰੂ ਉਚਾਰੀ,
ਮਾਤਾ ਜੀ ਦੇ ਕੋਲੋਂ ਇਹ ਬਚਨ ਸੁਣ ਕੇ ਧੰਨ ਗੁਰੂ ਕਲਗੀਧਰ ਜੀ ਬੋਲੇ,
ਮਦਰ ਦੇਸ਼ ਸਿੱਖੀ ਹੈ ਭਾਰੀ।
ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਜਿਹੜਾ ਪੰਜਾਬ ਦਾ ਦੇਸ਼ ਹੈ ਉੱਥੇ ਬੜੀ ਭਾਰੀ ਸਿੱਖੀ, ਕਿਉਂਕਿ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਪਿਤਾ ਜੀ ਤੱਕ ਸਿੱਖੀ ਦਾ ਬੜਾ ਭਾਰੀ ਪ੍ਰਚਾਰ ਹੋਇਆ, 200 ਸਾਲ ਤੋਂ ਵੀ ਵੱਧ ਸਮਾਂ ਉੱਥੇ ਸਿੱਖੀ ਦੇ ਪ੍ਰਚਾਰ ਨੂੰ ਹੋ ਗਿਆ, ਕਈ ਕਈ ਪੁਸਤਕਾਂ ਉੱਥੇ ਸਿੱਖਾਂ ਦੀਆਂ ਲੰਘ ਚੁੱਕੀਆਂ ਨੇ। ਪੰਜਾਬ ਦੇਸ਼ ਦੇ ਵਿੱਚ ਬੜੀ ਭਾਰੀ ਸਿੱਖੀ ਸੇਵਕੀ ਹੈ।
ਸਕਲ ਗੁਰਨ ਤੈ ਬਾਸਾ ਕੀਨੇ,
ਇਹਦਾ ਵੀ ਕਾਰਨ ਹੈ ਕਿਉਂਕਿ ਸਾਰੇ ਗੁਰੂ ਸਾਹਿਬਾਨਾਂ ਨੇ ਪੰਜਾਬ ਦੇ ਵਿੱਚ ਹੀ ਨਿਵਾਸ ਰੱਖਿਆ, ਸਾਰੇ ਗੁਰੂ ਸਾਹਿਬਾਨ ਪੰਜਾਬ ਦੇ ਵਿੱਚ ਹੀ ਰਹੇ ਨੇ।
ਆਪਣੇ ਪੁਰ ਤੀਰਥ ਰਚ ਦੀਨੇ,
ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਨਗਰ ਬਣਾਏ, ਆਪਣੇ ਤੀਰਥ ਬਣਾਏ, ਇੱਥੋਂ ਤੱਕ ਦੇਸਾਂ ਪ੍ਰਦੇਸਾਂ ਦਾ ਰਟਨ ਕਰਕੇ ਗੁਰੂ ਨਾਨਕ ਸਾਹਿਬ ਵੀ ਮੁੜ ਕੇ ਪੰਜਾਬ ਚ ਆ ਕੇ ਵਸੇ ਕਰਤਾਰਪੁਰ ਵਸਾ ਕੇ। ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿਚ ਉਹ ਕਰਤਾਰਪੁਰ ਨਗਰ ਉਹਨਾਂ ਨੇ ਵਸਾਇਆ, ਉਹ ਵੀ ਉੱਥੇ ਹੀ ਰਹੇ। ਫਿਰ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਾਰੇ ਗੁਰੂ ਸਾਹਿਬਾਨਾਂ ਨੇ ਆਪਣੇ ਆਪਣੇ ਨਗਰ ਵਸਾਏ ਪੰਜਾਬ ਦੇ ਵਿਚ ਤੇ ਉਥੇ ਹੀ ਉਹਨਾਂ ਨੇ ਤੀਰਥਾਂ ਦੀ ਰਚਨਾ ਕੀਤੀ।
ਇਸੀ ਦੇਸ਼ ਤੇ ਸੈਨ ਬਣਾਈ,
ਫਿਰ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਦੇਸ਼ ਚੋਂ ਫੌਜ ਇਕੱਠੀ ਕੀਤੀ, ਪੰਜਾਬ ਚੋਂ ਹੀ, ਜਦ ਉਹਨਾਂ ਨੇ ਜੰਗ ਲੜੇ ਚਾਰ ਜੰਗ ਲੜਨ ਵਾਸਤੇ ਉਸੇ ਪੰਜਾਬ ਦੇ ਵਿੱਚ ਉਹਨਾਂ ਨੇ ਫੌਜਾਂ ਇਕੱਠੀਆਂ ਕੀਤੀਆਂ।
ਦਿੱਲੀ ਪਤ ਸੋ ਕੀਨ ਲੜਾਈ,
ਦਿੱਲੀ ਪਤੀ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਉਹਨਾਂ ਨੇ ਲੜਾਈ ਕੀਤੀ, ਜੰਗ ਕੀਤਾ, ਯੁੱਧ ਕੀਤੇ।
ਕੇਤਕ ਸਿੱਖ ਭਾਉ ਤਰ ਰਹੇ,
ਕਿੰਨੇ ਹੀ ਸਿੱਖ ਨੇ ਜਿਹੜੇ ਉੱਥੇ ਭਾਵਨਾ ਧਾਰਨ ਕਰਕੇ ਸਤਿਗੁਰਾਂ ਦੇ ਨਾਲ ਰਹੇ।
ਕਿੰਨੋ ਨੌਕਰੀ ਗੁਰ ਕਰ ਲਏ,
ਕਈ ਤਾਂ ਸਿਰਫ ਸੇਵਾ ਭਾਵ ਕਰਕੇ ਨਾਲ ਰਹੇ, ਬਸ ਕੁਝ ਕਿਸਾਨ ਜਿਨ੍ਹਾਂ ਨੇ ਨੌਕਰੀ ਕੀਤੀ, ਜਿਹੜੇ ਤਨਖਾਹਾਂ ਲੈਂਦੇ ਸੀ, ਨਹੀਂ ਤਾਂ ਬਿਨਾਂ ਤਨਖਾਹਾਂ ਤੋਂ ਨਾਲ ਸਿੱਖ ਸੇਵਾ ਕਰਦੇ ਰਹੇ।
ਬਣੇ ਨਾ ਸੋ ਇਸ ਦੇਸ਼ ਮਜਾਰੀ,
ਮਾਤਾ ਜੀ ਉਹ ਫੌਜ ਜਿਹੜੀ ਅਸੀਂ ਪੰਜਾਬ ਜਾ ਕੇ ਇਕੱਠੀ ਕਰਨਾ ਚਾਹੁੰਦੇ ਹਾਂ, ਉਹ ਇੱਥੇ ਨਹੀਂ ਇਕੱਠੀ ਹੋ ਸਕਦੀ। ਮਾਤਾ ਜੀ ਇਸ ਦੇਸ਼ ਦੇ ਵਿੱਚ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ, ਇੱਥੇ ਉਹ ਜਿਹੀਆਂ ਫੌਜਾਂ ਇਕੱਠੀਆਂ ਨਹੀਂ ਹੋ ਸਕਦੀਆਂ।
ਉੱਪਰ ਵੇਸ਼ ਦਿਖਾਵੇ ਤਾਰੀ,
ਆਏ ਉੱਪਰੋਂ ਤਾਂ ਵੇਸ਼ ਵਿਖਾ ਕੇ ਧਾਰਨ ਕੇ ਵਿਖਾ ਦਿੰਦੇ ਨੇ ਵੀ ਅਸੀਂ ਸਿੱਖ ਹਾਂ, ਬਾਹਰੋਂ ਤਾਂ ਅਨੇਕ ਪ੍ਰਕਾਰ ਦਾ ਵੇਸ਼ ਬਣਾ ਕੇ ਭੇਸ ਬਣਾ ਕੇ ਵਿਖਾ ਦਿੰਦੇ ਨੇ।
ਜਬ ਗੁਰ ਕੋ ਕਿਮ ਕਾਰਜ ਬਣੇ,
ਹਾਂ ਬਾਹਰੋਂ ਸਿਪਾਹੀ ਬਣ ਕੇ ਆ ਵੀ ਜਾਣਗੇ, ਗਾਤਰੇ ਕਿਰਪਾਨਾਂ ਪਾ ਕੇ ਤਿਆਰ ਉਬਰ ਤਿਆਰ ਹੋ ਕੇ ਬਾਹਰੋਂ ਆ ਵੀ ਜਾਣਗੇ, ਪਰ ਜਦੋਂ ਜੰਗ ਯੁੱਧ ਦਾ ਸਮਾਂ ਹੋਇਆ ਨਾ, ਮਾਤਾ ਜੀ ਕਿਤੇ ਲੜਾਈ ਕਰਨੀ ਪੈਗੀ ਤੇ ਸਭ ਤੋਂ ਅੱਗੇ ਲੱਗ ਕੇ ਪਹਿਲਾਂ ਇਹ ਭੱਜਣਗੇ, ਏਦਾਂ ਦੇ ਲੜਾਕੂ ਹੋਣਗੇ, ਮੈਨੂੰ ਏਦਾਂ ਦੇ ਨਹੀਂ ਚਾਹੀਦੇ, ਮੈਨੂੰ ਤਾਂ ਇਹੋ ਜਿਹੇ ਲੜਾਕੂ ਚਾਹੀਦੇ ਨੇ ਮਾਤਾ, ਜਿਹੜੇ ਜੰਗ ਦੇ ਮੈਦਾਨ ਚ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡ ਖੇਤ। ਜਦੋਂ ਕਿਤੇ ਗੁਰੂ ਦਾ ਕਾਰਜ ਬਣਿਆ ਤੇ ਉਸੇ ਵਕਤ
ਸਿੱਖੀ ਤਿਆਗੇ ਸ਼ਰਧਾ ਹਨੇ,
ਸਿੱਖੀ ਦਾ ਤਿਆਗ ਕਰਕੇ ਸ਼ਰਧਾ ਨੂੰ ਛੱਡ ਕੇ ਇਕਦਮ ਪਰੇ ਹੋ ਹਟਣਗੇ। ਸਿੱਖੀ ਦਾ ਤਿਆਗ ਕਰਕੇ ਸ਼ਰਧਾ ਭਾਵਨਾ ਛੱਡ ਕੇ ਪਰੇ ਹੋ ਹਟਣਗੇ।
ਇੱਥੇ ਆਦਿਕ ਕਾਰਨ ਹੈ ਬ੍ਰਿੰਦ,
ਇੱਥੇ ਆਦਿਕ ਬੜੇ ਕਾਰਨ ਹਨ ਮਾਤਾ ਜੀ ਸਾਡੇ ਪੰਜਾਬ ਜਾਣ ਦੇ ਵਿੱਚ।
ਬਨੇ ਗਮਨ ਤਿਸ ਦੇਸ਼ ਬਿਲੰਦ,
ਇਸ ਕਰਕੇ ਸਾਡਾ ਪੰਜਾਬ ਵਿੱਚ ਜਾਣਾ ਬਣਦਾ ਹੀ ਬਣਦਾ ਕਿ ਅਸੀਂ ਹੁਣ ਪੰਜਾਬ ਹੀ ਜਾ ਕੇ ਸੁਖ ਲਵਾਂਗੇ।
ਸੁਧ ਪਟਣੇ ਪੁਰ ਮੈਂ ਬਿਸਤਰੀ,
ਜਦੋਂ ਸਤਿਗੁਰਾਂ ਨੇ ਆਗਿਆ ਕਰ ਦਿੱਤੀ ਤੇ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਕਲਗੀਧਰ ਜੀ ਹੁਣ ਪਟਨੇ ਤੋਂ ਪੰਜਾਬ ਜਾਣਾ ਚਾਹੁੰਦੇ ਨੇ। ਇਹ ਖਬਰ ਸਾਰੇ ਪਟਨੇ ਸ਼ਹਿਰ ਵਿਚ ਪਸਰ ਗਈ।
ਚਾਹਤ ਸਤਿਗੁਰ ਤਿਆਰੀ ਕਰੀ,
ਪਤਾ ਲੱਗ ਗਿਆ ਸਾਰੇ ਸਿੱਖਾਂ ਨੂੰ ਜਿਹੜੇ ਪਟਨੇ ਚ ਰਹਿੰਦੇ ਸੀ, ਵਿਰਲੇ ਵਿਰਲੇ ਭਾਵਨਾ ਵਾਲੇ ਵੀ ਸਿੱਖ ਸਨ, ਜਦੋਂ ਉਹਨਾਂ ਸਾਰਿਆਂ ਨੇ ਸੁਣਿਆ ਸੁਧ ਪਸਰ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰੀ ਕਰ ਲਈ ਹੈ।
ਮਦਰ ਦੇਸ਼ ਕੋ ਚੈਤ ਸਿਧਾਵਨ,
ਸਤਿਗੁਰੂ ਜੀ ਮਦਰ ਦੇਸ਼ ਨੂੰ ਪੰਜਾਬ ਨੂੰ ਜਾਣਾ ਚਾਹੁੰਦੇ ਹਨ।
ਤਿਤ ਗਮਨੇ ਤਿਤ ਕਰ ਪਾਵਨ,
ਸਤਿਗੁਰੂ ਜੀ ਹੈਣ ਵੀ ਐਸੇ ਜਿੱਧਰ ਜਾਂਦੇ ਨੇ ਉਸੇ ਇਲਾਕੇ ਨੂੰ ਪਾਵਨ ਤੇ ਪਵਿੱਤਰ ਕਰ ਦਿੰਦੇ ਨੇ।
ਸਗਰੀ ਸੰਗਤ ਸੁਣ ਕਰ ਆਈ,
ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਸਾਰੇ ਇਕੱਠੇ ਹੋ ਕੇ, ਜਿੰਨੀ ਸੰਗਤ ਸੀ ਪਟਨੇ ਸ਼ਹਿਰ ਦੀ ਇਕੱਠੀ ਹੋ ਕੇ ਆ ਗਈ।
ਲਿਆਏ ਉਪਾਇਨ ਕੋ ਅਰਪਾਈ,
ਸਭ ਪਿਟਾਵਾਂ ਲਿਆਏ ਤੇ ਪਿਟਾਵਾਂ ਲਿਆ ਕੇ ਮਹਾਰਾਜ ਜੀ ਨੂੰ ਪਿਟਾਵਾਂ ਅਰਪਣ ਕਰਨ ਲੱਗੇ।
ਜੈ ਕਹਿ ਕੇ ਬੋ ਆਏ ਮਸੰਦ,
ਜੈ ਕਹਿ ਜਿੱਥੋਂ ਕਿੱਥੋਂ ਦੇ ਜਿਹੜੇ ਮਸੰਦ ਸੀ ਉਸ ਇਲਾਕੇ ਦੇ ਉਹ ਮਸੰਦ ਵੀ ਚੱਲ ਕੇ ਆਏ।
ਅਰਪੈ ਆਨੇ ਦਰਬ ਬਿਲੰਦ,
ਉਹਨਾਂ ਮਸੰਦਾਂ ਨੇ ਵੀ ਆ ਕੇ ਸਤਿਗੁਰਾਂ ਨੂੰ ਬਹੁਤ ਸਾਰੀ ਮਾਇਆ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਸੀ ਇਕੱਠੀ ਕੀਤੀ ਹੋਈ ਲਿਆ ਕੇ ਸਤਿਗੁਰਾਂ ਨੂੰ ਅਰਪਣ ਕੀਤੀ ਹੈ।
ਸ਼੍ਰੀ ਸਤਿਗੁਰ ਕੋ ਸਭ ਸਮਝਾਵੇ,
ਉਹ ਜਿਹੜੇ ਮਸੰਦ ਨੇ ਨਾ ਉਹ ਆ ਕੇ ਹੁਣ ਸਤਿਗੁਰਾਂ ਨੂੰ ਸਮਝਾਉਂਦੇ ਨੇ, ਮਹਾਰਾਜ ਕਲਗੀਧਰ ਜੀ ਨੂੰ ਆ ਕੇ ਸਮਝਾਉਂਦੇ ਨੇ।
ਆਪਣੀ ਆਪਣੀ ਸੀਖ ਬਤਾਵੇ,
ਆਪਣੀ ਆਪਣੀ ਸਿੱਖਿਆ ਦਿੰਦੇ ਨੇ, ਕਿਉਂਕਿ ਉਹਨਾਂ ਮਸੰਦਾਂ ਦੀ ਰੋਟੀ ਵਧੀਆ ਚੱਲ ਰਹੀ ਸੀ। ਉਹਨਾਂ ਆਖਿਆ ਜੇ ਗੁਰੂ ਜੀ ਚਲੇ ਗਏ ਤੇ ਸਾਡਾ ਗੁਜ਼ਾਰਾ ਵੀ ਔਖਾ ਹੋ ਜਾਣਾ। ਉਹ ਮਸੰਦ ਫਿਰ ਆਪਣੀ ਆਪਣੀ ਸਿੱਖਿਆ ਗੁਰੂ ਕਲਗੀਧਰ ਜੀ ਨੂੰ ਸਿਖਾ ਕੇ ਕਹਿਣ ਲੱਗੇ,
ਗੁਰ ਜੀ ਇਹਾ ਬਾਸ ਸੁਖ ਕੇਰਾ,
ਕਹਿੰਦੇ ਗੁਰੂ ਜੀ ਇੱਥੇ ਤੁਹਾਡਾ ਏਡੇ ਸੁਖ ਨਾਲ ਵਸੇਬਾ, ਇੱਥੇ ਤੁਹਾਨੂੰ ਕੀ ਪਰੇਸ਼ਾਨੀ ਹੈ, ਕੀ ਦਿੱਕਤ ਹੈ, ਇੱਥੇ ਸਾਰੇ ਸੁਖ ਨੇ ਤੁਹਾਡੇ ਕੋਲ, ਸਾਰੀਆਂ ਸਹੂਲਤਾਂ ਨੇ।
ਸੰਗਤ ਬ੍ਰਿੰਦ ਮਿਲਾਪ ਵਡੇਰਾ,
ਆ ਵੇਖੋ ਸਾਰੀ ਸੰਗਤ ਤੁਹਾਡੇ ਨਾਲ ਮਿਲਾਪ ਕਰਦੀ ਹੈ, ਸਾਰੀ ਸੰਗਤ ਦਾ ਤੁਹਾਡੇ ਨਾਲ ਮੇਲ ਮਿਲਾਪ ਹੈ, ਤੁਹਾਡੇ ਨਾਲ ਬੜਾ ਪਿਆਰ ਕਰਦੇ ਨੇ।
ਕਿਸੂ ਵਸਤ ਕੀ ਕਮੀ ਨਾ ਕੋਈ,
ਇੱਥੇ ਫਿਰ ਤੁਹਾਨੂੰ ਕਿਸੇ ਵਸਤੂ ਦੀ ਕੋਈ ਕਮੀ ਵੀ ਨਹੀਂ ਹੈ।
ਹਮ ਅਨੁਕੂਲੀ ਸਭ ਨਿਤ ਹੋਈ,
ਅਸੀਂ ਵੀ ਸਾਰੇ ਤੁਹਾਡੇ ਅਨੁਕੂਲ ਹਾਂ, ਤੁਹਾਡੇ ਅਨੁਸਾਰ ਤੁਹਾਡੀ ਆਗਿਆ ਵਿੱਚ ਤੁਹਾਡੇ ਹੁਕਮ ਦੇ ਵਿੱਚ ਚੱਲਦੇ ਹਾਂ, ਸਾਡੇ ਵਿੱਚੋਂ ਵੀ ਕੋਈ ਮਸੰਦ ਤੁਹਾਡੇ ਹੁਕਮ ਚੋਂ ਬਾਹਰ ਨਹੀਂ ਚੱਲਦਾ।
ਹੁਕਮ ਆਪ ਕੋ ਹੋਵੇ ਜੈਸਾ,
ਜਿਸ ਤਰ੍ਹਾਂ ਦਾ ਵੀ ਤੁਹਾਡਾ ਹੁਕਮ ਹੁੰਦਾ ਹੈ, ਜਿਸ ਤਰ੍ਹਾਂ ਦੀ ਵੀ ਤੁਹਾਡੀ ਆਗਿਆ ਹੁੰਦੀ ਹੈ।
ਹਮ ਕਰ ਸਕੇ ਤਤ ਛਿਨ ਤੈਸਾ,
ਅਸੀਂ ਤਤ ਛਿਨ ਉਸੇ ਵੇਲੇ ਉਸੇ ਤਰ੍ਹਾਂ ਹੀ ਕਰ ਦਿੰਨੇ ਹਾਂ।
ਕਰੋ ਉਚਾਰਨ ਜਿਮ ਹੋਏ ਮਰਜੀ,
ਹੁਣ ਤੁਸੀਂ ਉਚਾਰੋ, ਤੁਸੀਂ ਦੱਸੋ ਤੁਹਾਡੀ ਕੀ ਮਰਜ਼ੀ, ਤੁਹਾਡੀ ਕੀ ਇੱਛਾ ਹੈ।
ਸਦਾ ਗੁਜਾਰਤ ਹੈ ਇਮ ਅਰਜੀ,
ਅਸੀਂ ਤਾਂ ਸਦਾ ਤੁਹਾਡੇ ਅੱਗੇ ਅਰਜ਼ਾਂ ਹੀ ਕਰਦੇ ਹਾਂ, ਅਸੀਂ ਤਾਂ ਸਾਰੇ ਤੁਹਾਡੇ ਅੱਗੇ ਬੇਨਤੀਆਂ ਹੀ ਕਰਦੇ ਹਾਂ, ਹੁਣ ਤੁਸੀਂ ਆਪਣੀ ਮਰਜ਼ੀ ਦੱਸੋ ਕਿ ਤੁਹਾਡੀ ਮਰਜ਼ੀ ਕੀ ਹੈ।
ਸੁਣ ਸਤਿਗੁਰ ਬੋਲੇ ਬਚ ਪਾਵਨ, ਹਮਨੇ ਮਦਰ ਦੇਸ਼ ਕੋ ਜਾਵਨ।
ਸੁਣ ਕੇ ਕਲਗੀ ਵਾਲੇ ਧਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਪਾਵਨ ਬਚਨ ਬੋਲੇ, ਕਹਿਣ ਲੱਗੇ ਮਸੰਦੋ ਅਸੀਂ ਤਾਂ ਮਦਰ ਦੇਸ਼ ਪੰਜਾਬ ਨੂੰ ਹੀ ਜਾਣਾ, ਅਸੀਂ ਇਹ ਫੈਸਲਾ ਕਰ ਲਿਆ, ਹੁਣ ਸਾਡਾ ਇਹ ਫੈਸਲਾ ਕੋਈ ਬਦਲ ਨਹੀਂ ਸਕਦਾ, ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਹੁਣ ਪੰਜਾਬ ਹੀ ਜਾਣਾ ਹੈ।
ਉਹ ਕਾਰਜ ਤੈ ਠਾਂ ਬਸ ਕਰਨੇ,
ਉੱਥੇ ਵਸ ਕੇ ਪੰਜਾਬ ਦੇ ਵਿੱਚ ਅਸੀਂ ਕਈ ਕੰਮ ਕਰਨੇ, ਪੰਜਾਬ ਜਾ ਕੇ ਅਸੀਂ ਕਈ ਕਾਰਜ ਕਰਨੇ ਨੇ, ਬਹੁਤ ਸਾਰੇ ਕੰਮ ਨੇ ਜਿਹੜੇ ਜਾ ਕੇ ਅਸੀਂ ਪੰਜਾਬ ਦੀ ਧਰਤੀ ਤੇ ਹੀ ਕਰਨੇ ਹਨ।
ਵਿਦਤ ਅਬਿਦਤ ਕਹਾਂ ਕੋ ਬਰਨੇ,
ਕਈ ਪ੍ਰਗਟ ਨੇ ਕਈ ਗੁਪਤ ਵੀ ਨੇ, ਤੇ ਉਹ ਵਿਦਤ ਅਬਿਦਤ ਜਿੰਨੇ ਪ੍ਰਗਟ ਗੁਪਤ ਕਾਰਜ ਨੇ ਉਹ ਸਾਰੇ ਅਸੀਂ ਉੱਥੇ ਜਾ ਕੇ ਦੱਸਣੇ ਹਨ।
ਨਿਸ਼ਚੇ ਇਨਕੋ ਰਿਦਾ ਗਮਨ ਮੈਂ,
ਸਾਰਿਆਂ ਨੇ ਸਮਝ ਲਿਆ ਕਿ ਗੁਰੂ ਜੀ ਦਾ ਹੁਣ ਪੱਕਾ ਨਿਸ਼ਚਾ ਹੈ, ਇਨ੍ਹਾਂ ਨੇ ਜਾਣਾ ਹੀ ਜਾਣਾ, ਇਹ ਹੁਣ ਇੱਥੇ ਨਹੀਂ ਰਹਿਣਗੇ ਪਟਨੇ ਵਿਚ, ਇਹ ਪੰਜਾਬ ਨੂੰ ਜਾਣਗੇ ਹੀ ਜਾਣਗੇ, ਇਨ੍ਹਾਂ ਦਾ ਪੱਕਾ ਨਿਸ਼ਚਾ ਹੋ ਚੁੱਕਾ।
ਸਿੱਖ ਮਸੰਦਨ ਜਾਨੀ ਮਨ ਮੈਂ,
ਜਿੰਨੇ ਪਟਨੇ ਦੇ ਸਿੱਖ ਸੀ ਜਿੰਨੀ ਉਥੋਂ ਦੀ ਸੰਗਤ ਸੀ ਸਾਰਿਆਂ ਨੇ ਆਪਣੇ ਮਨ ਵਿਚ ਇਹ ਗੱਲ ਜਾਣ ਲਈ,
ਭੂਸ਼ਣ ਹੋਏ ਕੱਚ ਨਾ ਬਖਾਨੀ,
ਚੁੱਪ ਕਰ ਗਏ ਅੱਗੋਂ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਚੁੱਪ ਕਰ ਗਏ, ਕਿਸੇ ਨੇ ਫਿਰ ਅੱਗੋਂ ਕੋਈ ਜਵਾਬ ਨਹੀਂ ਦਿੱਤਾ।
ਗਮ ਨੇ ਸਦਨ ਬੰਦਨਾ ਠਾਨੀ,
ਸਾਰਿਆਂ ਨੇ ਮਹਾਰਾਜ ਜੀ ਨੂੰ ਬੰਦਨਾ ਕੀਤੀ, ਮੱਥਾ ਟੇਕਿਆ, ਤੇ ਬੰਦਨਾ ਕਰਕੇ ਮੱਥਾ ਟੇਕ ਕੇ ਆਪਣਿਆਂ ਘਰਾਂ ਨੂੰ ਵਾਪਸ ਚੱਲ ਪਏ।
ਜਗਤ ਸੇਠ ਪਟਨੇ ਪੁਰ ਵਾਸੀ,
ਉਸੇ ਪਟਨਾ ਸ਼ਹਿਰ ਵਿਚ ਗੁਰੂ ਘਰ ਦਾ ਇਕ ਬੜਾ ਮਹਾਨ ਸੇਵਕ ਸਿੱਖ ਰਹਿੰਦਾ, ਭਾਈ ਜਗਤ ਮੱਲ ਸੇਠ। ਇਹ ਸੇਠ ਜਗਤ ਮੱਲ, ਇਹਦਾ ਇਤਿਹਾਸ ਪਿੱਛੇ ਆਪਾਂ ਕੁਝ ਕੁ ਵਿਚਾਰਿਆ ਵੀ ਸੀ, ਨੌਵੇਂ ਪਾਤਸ਼ਾਹ ਨੇ ਇਹਨੂੰ ਪਹਿਲਾਂ ਆ ਕੇ ਨਿਹਾਲ ਕੀਤਾ, ਕਿਰਤਾਰਥ ਕੀਤਾ। ਇਹ ਬੜਾ ਪਿਆਰ ਵਾਲਾ ਸਿੱਖ ਸੀ, ਬ੍ਰਹਮ ਗਿਆਨੀ ਸਿੱਖ ਸੀ ਜਗਤ ਮੱਲ। ਇਸ ਸੇਠ ਦਾ ਨਾਂ ਜੋ ਇਸੇ ਸ਼ਹਿਰ ਵਿਚ ਪਟਨੇ ਦਾ ਨਿਵਾਸੀ ਹੈ।
ਗੁਰ ਕੋ ਸੇਵਕ ਬੋ ਧਨ ਪਾਸੀ,
ਮਾਇਆ ਬੜੀ ਸੀ ਇਹਦੇ ਕੋਲ, ਬੜਾ ਧਨਵਾਨ ਸੀ, ਧਨ ਦੀ ਕੋਈ ਗਿਣਤੀ ਕੋਈ ਨਹੀਂ ਸੀ ਵੀ ਕਿੰਨਾ ਕੁ ਧਨ ਸੀ ਇਹਦੇ ਕੋਲ, ਹੈ ਸੀ ਗੁਰੂ ਘਰ ਦਾ ਸੇਵਕ।
ਗਮਨ ਗੁਰੂ ਕੋ ਨਿਸ਼ਚੈ ਪਇਓ,
ਇਹਨੂੰ ਜਦੋਂ ਨਿਸ਼ਚਾ ਹੋਇਆ, ਪਤਾ ਲੱਗਾ ਕਿ ਸਤਿਗੁਰੂ ਜੀ ਪੰਜਾਬ ਚੱਲੇ ਨੇ, ਕਲਗੀਧਰ ਜੀ ਨੇ ਪੰਜਾਬ ਜਾਣ ਦੀ ਤਿਆਰੀ ਕਰ ਲਈ ਹੈ।
ਜਬ ਐਸੇ ਸ਼ੋਨਨ ਸੁਣ ਲਇਓ,
ਜਗਤ ਮੱਲ ਸੇਠ ਨੇ ਜਦੋਂ ਇਹ ਗੱਲ ਆਪਣੇ ਕੰਨਾਂ ਨਾਲ ਸੁਣੀ ਸਤਿਗੁਰਾਂ ਦੇ ਜਾਣ ਬਾਰੇ,
ਲੇ ਮਿਸ਼ਟਾਨ ਰੁਚਰ ਪਕਵਾਨ,
ਇਹਨੇ ਇੱਕ ਦੁਕਾਨ ਬਣਾਈ ਹੋਈ ਸੀ ਮਠਿਆਈ ਦੀ, ਉਥੇ ਮਠਿਆਈ ਮੁਫਤੀ ਦੇਈ ਜਾਂਦਾ ਸੀ ਸਿੱਖਾਂ ਨੂੰ ਬਣਾ ਕੇ, ਮਾਇਆ ਧਾਰੀ ਬੜਾ ਸੀ, ਦਾਨ ਪੁੰਨ ਚ ਰਹਿੰਦਾ ਸੀ, ਇਹਨੇ ਮਠਿਆਈ ਲਈ, ਮਠਿਆਈ ਲੈ ਕੇ ਪਕਵਾਨ ਲੈ ਕੇ ਆਇਆ।
ਪਰੇ ਥਾਰ ਬੋ ਤਰ ਤਰ ਪਾਨ,
ਕਈ ਥਾਲ ਭਰ ਲੈ ਮਠਿਆਈ ਦੇ, ਪਕਵਾਨਾਂ ਦੇ ਭਰ ਕੇ ਨਾਲ ਲੈ ਲਏ।
ਸ਼੍ਰੀ ਸਤਿਗੁਰ ਕੇ ਢਿੱਗ ਚੱਲ ਆਇਓ,
ਚੱਲ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ, ਭਾਈ ਜਗਤ ਮੱਲ ਜੀ
ਹੱਥ ਜੋੜ ਕਰ ਸੀਸ ਨਿਵਾਇਓ,
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਇਹਨੇ ਸੀਸ ਨਿਵਾਇਆ, ਮੱਥਾ ਟੇਕਿਆ।
ਦੋਨੋ ਮਾਤਨ ਕੋ ਕਰ ਨਮੋ,
ਫਿਰ ਦੋਨੋ ਮਾਤਾਵਾਂ ਨੂੰ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਨੂੰ ਵੀ ਮੱਥਾ ਟੇਕਿਆ।
ਹੱਥ ਬੰਦ ਬੋਲਿਓ ਤੈ ਸਮੋ,
ਸਤਿਗੁਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਜਗਤ ਮੱਲ ਸੇਠ, ਕਹਿਣ ਲੱਗਾ,
ਸ਼੍ਰੀ ਪ੍ਰਭ ਜਗਤ ਜੇਤਨੀ ਮਾਇਆ।
ਜਗਤ ਮੱਲ ਸੇਠ ਬੋਲਿਆ, ਕਹਿਣ ਲੱਗਾ, ਸਤਿਗੁਰੂ ਜੀ ਇਹ ਸੰਸਾਰ ਵਿਚ ਜਿੰਨੀ ਵੀ ਮਾਇਆ ਵਰਤ ਰਹੀ ਹੈ ਨਾ, ਜਿੰਨੀ ਵੀ ਮਾਇਆ ਸਾਰੇ ਸੰਸਾਰ ਚ, ਚਾਹੇ ਉਹ ਰੁਪਈਏ ਪੈਸੇ ਨੇ, ਚਾਹੇ ਹੋਰ ਵੀ ਜਿਹੜੀ ਮਾਇਆ, ਜਿਤਨੀ ਮਾਇਆ ਹੈ ਇਸ ਸਾਰੇ ਜਗਤ ਵਿਚ,
ਸਭ ਤੁਮਰੀ ਬਖਸ਼ੀ ਕਰ ਦਾਇਆ।
ਮਹਾਰਾਜ, ਉਹ ਸਾਰੀ ਮਾਇਆ ਤੁਹਾਡੀ ਬਖਸ਼ੀ ਹੋਈ ਹੈ, ਸਾਰੇ ਜਗਤ ਦੇ ਜੀਵਾਂ ਨੂੰ ਦਇਆ ਕਰਕੇ ਤੁਸੀਂ ਬਖਸ਼ੀ ਆ ਉਹ ਮਾਇਆ, ਜਿੰਨੀ ਵੀ ਇਹ ਸੰਸਾਰ ਦੇ ਵਿਚ ਮਾਇਆ ਉਹ ਤੁਹਾਡੀ ਬਖਸ਼ੀ ਹੋਈ ਹੈ।
ਦਈ ਆਪ ਕੀ ਵਰਤੇ ਸਾਰੇ,
ਜਿੰਨੇ ਵੀ ਜੀਵ ਨੇ ਤੁਹਾਡੀ ਦਿੱਤੀ ਹੋਈ ਮਾਇਆ ਵਰਤ ਰਹੇ ਨੇ, ਸਾਰੇ ਤੁਹਾਡਾ ਦਿੱਤਾ ਹੋਇਆ ਧਨ ਸਾਰੇ ਵਰਤ ਰਹੇ ਨੇ, ਰੁਪਈਆ ਪੈਸਾ ਤੁਹਾਡਾ ਹੀ ਦਿੱਤਾ ਹੋਇਆ ਸਾਰੇ ਵਰਤ ਰਹੇ ਨੇ।
ਜਾਨਤ ਇਸ ਵਿਦ ਕੋ ਸਿੱਖ ਪਾਰੇ,
ਸਾਰੇ ਜਿੰਨੇ ਸਿੱਖ ਨੇ ਸਭ ਇਸ ਗੱਲ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹਨ।
ਮੈਂ ਹੋਂ ਦਾਸ ਆਪ ਕੋ ਜੋਈ,
ਮਹਾਰਾਜ ਜੀ ਮੈਂ ਵੀ ਤੁਹਾਡੇ ਚਰਨਾਂ ਦਾ ਸੇਵਕ ਹਾਂ, ਤੁਹਾਡੇ ਦਰ ਘਰ ਦਾ ਦਾਸ ਹਾਂ।
ਬਖਸ਼ਿਓ ਮੋਏ ਦਰਬ ਬੋ ਸੋਈ,
ਮਹਾਰਾਜ ਜੀ ਮੈਨੂੰ ਵੀ ਜਿੰਨੀ ਤੁਸੀਂ ਮਾਇਆ ਧਨ ਸੰਪਦਾ ਉਹ ਤੁਹਾਡੀ ਬਖਸ਼ੀ ਹੋਈ, ਮੇਰੇ ਕੋਲ ਵੀ ਜਿਤਨੀ ਮਾਇਆ ਰੁਪਈਆ ਪੈਸਾ ਉਹ ਤੁਹਾਡਾ ਬਖਸ਼ਿਆ ਹੋਇਆ ਹੈ।
ਸਭ ਪੁਰ ਮੈਂ ਕੋਠੀ ਬੋ ਮੇਰੀ।
ਮਹਾਰਾਜ ਤੁਹਾਡੀ ਦਇਆ ਨਾਲ, ਤੁਹਾਡੀ ਬਖਸ਼ਿਸ਼ ਨਾਲ ਜਿੰਨੇ ਵੱਡੇ ਵੱਡੇ ਨਗਰ ਨੇ ਉਹਨਾਂ ਸਾਰੇ ਨਗਰਾਂ ਵਿਚ ਮੇਰੀਆਂ ਕੋਠੀਆਂ ਨੇ। ਬੜਾ ਸ਼ਾਹੂਕਾਰ ਮਹਾਰਾਜ, ਜਿੰਨੇ ਨਗਰ ਨੇ ਪੰਜਾਬ ਤੱਕ ਜਾਂਦੇ ਆ, ਹੁਣ ਪਤਾ ਲੱਗਾ ਨਾ ਵੀ ਪੰਜਾਬ ਨੂੰ ਚੱਲੇ ਨੇ ਸਤਿਗੁਰੂ। ਕਹਿੰਦਾ ਮਹਾਰਾਜ ਰਸਤੇ ਵਿਚ ਜਿੰਨੇ ਵੱਡੇ ਵੱਡੇ ਨਗਰ ਨੇ ਉਹਨਾਂ ਸਾਰੇ ਨਗਰਾਂ ਵਿਚ ਮੇਰੀਆਂ ਕੋਠੀਆਂ ਹਨ।
ਸਭ ਪ੍ਰਕਾਰ ਤੈ ਸੋਜ ਕਨੇਰੀ।
ਫਿਰ ਉਹਨਾਂ ਕੋਠੀਆਂ ਵਿਚ ਹਰ ਇਕ ਪ੍ਰਕਾਰ ਦੀ ਸਹੂਲਤ ਹੈ, ਉਹਨਾਂ ਕੋਠੀਆਂ ਵਿਚ ਹਰ ਇਕ ਪ੍ਰਕਾਰ ਦਾ ਸੌਦਾ, ਹਰ ਇਕ ਪ੍ਰਕਾਰ ਦਾ ਸਮਾਨ, ਵਸਤੂਆਂ ਉਹਨਾਂ ਜ਼ਰੂਰਤ ਦੀਆਂ ਜਿਹੜੀਆਂ ਵਸਤੂਆਂ ਨੇ ਪਈਆਂ ਹੋਈਆਂ ਨੇ।
ਜਿਸ ਜਿਸ ਮਗ ਕੋ ਰਾਵਰ ਜਾਵੋ।
ਜਿਹੜੇ ਜਿਹੜੇ ਰਸਤੇ ਤੁਸੀਂ ਚੱਲ ਕੇ ਜਾਣਾ, ਪੰਜਾਬ ਨੂੰ ਚੱਲੇ ਹੋ ਤੇ ਜਿਹੜੇ ਜਿਹੜੇ ਰਸਤੇ ਮਾਰਗ ਨੂੰ ਤੁਸੀਂ ਚੱਲ ਕੇ ਜਾਣਾ,
ਜੈ ਜੈ ਨਿਸ ਮੈਂ ਡੇਰੋ ਪਾਵੋ।
ਜਿੱਥੇ ਜਿੱਥੇ ਵੀ ਰਾਤ ਨੂੰ ਤੁਸੀਂ ਡੇਰਾ ਕਰੋਗੇ ਪੰਜਾਬ ਨੂੰ ਜਾਂਦੇ, ਜਿੱਥੇ ਵੀ ਡੇਰਾ ਕਰੋਗੇ, ਜਿੱਥੇ ਵੀ ਰਾਤ ਨੂੰ ਟਿਕੋਗੇ,
ਤੈ ਤੇ ਖਰਚ ਲਿਓ ਮਨ ਪਾਇਆ।
ਮਹਾਰਾਜ ਮਨ ਪਾਉਂਦਾ ਖਰਚ ਜੋ ਵੀ ਤੁਹਾਨੂੰ ਚਾਹੀਦਾ ਹੋਵੇਗਾ ਉਥੇ ਮੇਰੀਆਂ ਕੋਠੀਆਂ ਹਨ, ਉਹਨਾਂ ਵਿਚੋਂ ਤੁਸੀਂ ਮੰਗਵਾ ਲੈਣਾ। ਜਿੱਥੇ ਜਿੱਥੇ ਵੀ ਡੇਰਾ ਕਰੋਗੇ, ਜੇ ਕੋਠੀ ਦੇ ਵਿਚ ਡੇਰਾ ਕਰੋਗੇ ਤਾਂ ਵੀ ਭਲਾ, ਜੇ ਕੋਠੀ ਤੋਂ ਬਾਹਰ ਡੇਰਾ ਕਰੋਗੇ ਤੇ ਜੋ ਜੋ ਚਾਹੀਦਾ ਹੋਵੇਗਾ, ਧਨ ਚਾਹੀਦਾ, ਮਾਇਆ ਚਾਹੀਦੀ ਆ, ਹੋਰ ਪਦਾਰਥ ਚਾਹੀਦੇ ਨੇ, ਉਹਨਾਂ ਕੋਠੀਆਂ ਵਿਚੋਂ ਉਥੋਂ ਤੁਸੀਂ ਪ੍ਰਾਪਤ ਕਰ ਲੈਣਾ।
ਰਹੋ ਜਿਤਕ ਦਿਨ ਤੈ ਹਰ ਖਾਇਆ।
ਜਿੰਨੇ ਦਿਨ ਵੀ ਉਥੇ ਤੁਸੀਂ ਆਪਣੀ ਖੁਸ਼ੀ ਨਾਲ ਰਹਿਣਾ ਚਾਹੋ ਰਹਿ ਵੀ ਸਕਦੇ ਹੋ, ਤੁਹਾਡੀ ਮਰਜ਼ੀ, ਤੁਹਾਡੀ ਇੱਛਾ ਹੈ।
ਖਾਨ ਪਾਨ ਸ਼ੁਭ ਬਸਤਰ ਜੇ ਚਾਹੀਏ।
ਖਾਨ ਪਾਨ ਵਾਸਤੇ ਸੋਹਣੇ ਬਸਤਰ, ਬਭੂਖਣ, ਜੋ ਕੁਝ ਵੀ ਚਾਹੀਦਾ ਹੋਵੇਗਾ।
ਮਮ ਕੋਠੀ ਸਿੱਖ ਕੋ ਪਟ ਕਹੀਏ।
ਜਿਹੜੀਆਂ ਉੱਥੇ ਤੁਹਾਡੀਆਂ ਦਿੱਤੀਆਂ ਮੇਰੀਆਂ ਕੋਠੀਆਂ ਨੇ, ਉਹਨਾਂ ਵਿਚੋਂ ਜੋ ਤੁਹਾਨੂੰ ਚਾਹੀਦਾ ਉਹ ਤੁਸੀਂ ਕਿਸੇ ਸਿੱਖ ਨੂੰ ਭੇਜ ਕੇ, ਸੇਵਕ ਨੂੰ ਭੇਜ ਕੇ ਮੰਗਾ ਲੈਣਾ।
ਮਮ ਗੁਮਾਸ਼ ਤੇ ਮਗ ਮੈਂ ਜੇਈ।
ਫਿਰ ਮਹਾਰਾਜ ਜੀ ਰਸਤੇ ਵਿਚ ਜਿੰਨੇ ਮੇਰੇ ਗੁਮਾਸ਼ ਤੇ ਹਨ,
ਮੈਂ ਲਿਖ ਦਿਓ ਮਾਨ ਹੈ ਸੋਈ।
ਮੈਂ ਉਹਨਾਂ ਨੂੰ ਹੁਕਮਨਾਮੇ ਭੇਜ ਦਿੰਦਾ, ਲਿਖ ਕੇ ਸਭ ਨੂੰ ਚਿੱਠੀਆਂ ਲਿਖ ਕੇ ਭੇਜ ਦਿੰਦਾ ਕਿ ਮੇਰੇ ਮਾਲਕ ਦੀਨ ਦੁਨੀਆਂ ਦੇ ਵਾਲੀ, ਜਿਨ੍ਹਾਂ ਦੀਆਂ ਦਿੱਤੀਆਂ ਇਹ ਕੋਠੀਆਂ ਨੇ ਉਹ ਸਵਾਮੀ ਦੀ ਆ ਰਹੇ ਨੇ ਤੇ ਤੁਸੀਂ ਸਾਰਿਆਂ ਨੇ ਇਹਨਾਂ ਦੀ ਸੇਵਾ ਕਰਨੀ। ਮਹਾਰਾਜ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਹੁਣੇ ਉਹਨਾਂ ਸਾਰੇ ਗੁਮਾਸ਼ਤਿਆਂ ਨੂੰ ਜਿਹੜੇ ਉਹਨਾਂ ਕੋਠੀਆਂ ਦੀ ਸੰਭਾਲ ਕਰਦੇ ਨੇ ਉਹਨਾਂ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਭੇਜ ਦਿੰਦਾ ਹਾਂ।
ਜਗਤ ਸੇਠ ਕੀ ਸੁਣ ਕਰ ਬਾਣੀ।
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗਾ ਜੀ ਜਿੰਨੀ ਕੁ ਸੇਵਾ ਮੇਰੇ ਕੋਲੋਂ ਹੋ ਸਕੇਗੀ ਉਹ ਮੈਂ ਆਪ ਜੀ ਦੀ ਕਰਾਂਗਾ ਤੇ ਮੈਂ ਜਾਣਾਂਗਾ ਵੀ ਮੇਰੀ ਸੇਵਾ ਸਫਲੀ ਹੋ ਗਈ। ਏਦਾਂ ਜਗਤ ਮਲ ਸੇਠ ਦੀ ਬਾਣੀ ਮਹਾਰਾਜ ਜੀ ਨੇ ਸੁਣੀ।
ਗੁਰ ਪ੍ਰਸੰਨਤਾ ਕੀਨ ਮਾਨੀ।
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬੜੇ ਪ੍ਰਸੰਨ, ਇਹਦੀ ਭਾਵਨਾ ਵੇਖ ਕੇ ਨਾ, ਇਹਦੀ ਸ਼ਰਧਾ ਵੇਖ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਜੋ ਤੁਮ ਪਾਓ ਹਮਾਰੇ ਕਰਿਓ, ਸੇਵਾ ਵਿਖੇ ਪ੍ਰੇਮ ਕੋ ਧਰਿਓ।
ਮਹਾਰਾਜ ਜੀ ਕਹਿਣ ਲੱਗੇ, ਜਗਤ ਮਲ ਸੇਠ ਜੀ, ਜੋ ਤੁਸੀਂ ਮੇਰੇ ਨਾਲ ਭਾਓ ਕੀਤਾ, ਪ੍ਰੇਮ ਕੀਤਾ ਤੇ ਸਾਡੀ ਸੇਵਾ ਦੇ ਵਿਚ ਤੁਸੀਂ ਆਪਣਾ ਪ੍ਰੇਮ ਧਾਰਨ ਕੀਤਾ,
ਇਸ ਕੋ ਫਲ ਹੋਏ ਤੁਝ ਪਾਰੋ, ਲਕਸ਼ਮੀ ਬਹੁ ਘਰ ਥਿਰੇ ਉਦਾਰੋ।
ਉਹਦਾ ਇਹ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਕਿ ਜਗਤ ਮਲ ਜੀ, ਲਕਸ਼ਮੀ ਤਾਂ ਪਹਿਲਾਂ ਹੀ ਤੁਹਾਡੇ ਘਰ ਬਹੁਤ ਹੈ, ਹੋਰ ਬੇਅੰਤ ਹੋਵੇਗੀ, ਹੋਰ ਤੁਹਾਡੇ ਘਰ ਲਕਸ਼ਮੀ ਟੇਕੇਗੀ, ਜਿੰਨੀ ਤੁਸੀਂ ਭਾਵਨਾ ਨਾਲ ਪ੍ਰੇਮ ਨਾਲ ਸਾਡੀ ਸੇਵਾ ਕੀਤੀ ਹੈ।
ਇਸ ਤੇ ਤੋਟਾ ਕਿ ਤੂੰ ਨਾ ਪਾਵੇਂ, ਲਾਭ ਲੈ ਤਈ ਬੈਸ ਬਿਤਾਵੇ।
ਸਾਡੀ ਸੇਵਾ ਵਿਚ ਪ੍ਰੇਮ ਧਰਨ ਦਾ ਇਹ ਫਲ ਮਿਲੇਗਾ ਤੁਹਾਨੂੰ ਕਿ ਤੁਹਾਨੂੰ ਕਦੇ ਤੋਟਾ ਨਹੀਂ ਲੱਗੇਗਾ, ਘਾਟਾ ਨਹੀਂ ਪਵੇਗਾ, ਤੁਹਾਨੂੰ ਕਦੇ ਨੁਕਸਾਨ ਨਹੀਂ ਹੋਵੇਗਾ, ਲਾਭ ਹੀ ਲਾਭ, ਮੁਨਾਫਾ ਹੀ ਮੁਨਾਫਾ ਹੋਵੇਗਾ ਤੇ ਤੁਹਾਨੂੰ ਹਮੇਸ਼ਾ ਲਾਭ ਲੈਂਦੀ ਜ਼ਿੰਦਗੀ ਬਤੀਤ ਹੋਵੇਗੀ।
ہم کوٹی تے لہیں کے نائیں.
مہاراج جی کہیں دے اسی تیری کوٹھی چو کچھ لئیے کے نائے چاہے نہ لئیے. مہاراج جی بھی تیاگی نے. جے جگت مل سیٹھ اتنا بڑا دانی ہے تے کلگی تر گرو کلگیاں والے چوجی پریتم پاتشاہ جی مہاراج جی بڑے بڑے تیاگی بھی نے. مہاراج جی کہیں دے جگت مل جے اسی تیری کوٹھی وچوں کچھ لئیے پوے نہ لئیے
کہ بے تے پھل پاو تو پائی.
ہاں تیرے کہن نال ہی تینوں اے پھل پراپت ہو گیا کہ اسی تیری کوٹھی وچوں سب کچھ لے لیا. تیرے کہن نال ہی تینوں اے پھل پراپت ہو گیا. اسی پوے بعد وچ لئیے چاہے نہ لئیے پر جڑا پھل اتھوں لے کے سانوں ملنا سی نا او تیرے کہن نال ہی تینوں پراپت ہو گیا ہے.
ہم سن کے یہ پاو بسالا
ساڈے نال جیڑا تو پاو کیتا پریم کیتا ہے
تجھ کو پھل پراپت اس کالا.
اسی ویلے سارا پھل پراپت ہو گیا ہے.
جگت سیٹ سن کے گربانی
جگت مال نے ست گران دے بچن سنے
پیو آنند نہ جائے بخانی.
اتنا آنند ورتیا ہردے چ بھی کیا نہیں جا سکدا.
گر پرسنتا مو پر ہوئی
ست گران دی میرے تے پرسنتا ہو گئی ہے.
لکھی پتر کا پور پور سوئی
جیڑے نگر وچ بھی ایدی کوٹھی سی نا پنجاب جاندے نے ساریاں کوٹھیاں وچ چٹھیاں بھیج دتیاں.
نج تھل بکھے پوچا کرے
ساری آپ اپنی کوٹیاں دے بیچو چٹھیاں پھینک دتیاں.
جب دیکھو گر نج پور برے
سب نو کہہ دیتا بھی جدوں تسی ویکھو ستگرو جی تواڈے نگر چ آ گئے نے.
سادر سرب ریت کی سیوا
ستکار سہت سرب ریتاں دی سیوا ستگراں دی تسی کرنی ہے.
کرو پرسنتا گر دیوا
مہاراج جی دی پرسنتا لینی گرو صاحب دی خوشی لینی ہے.
کہ ماتا کو سب سمجھائی
ادا ماتا جی نو بھی ساری بینتی جگت مل سیٹھ نے کر کے سمجھا دتی.
پن پگ پر نج گریو نوائی
ست گران دے چرنا تے جگت مل سیٹھ نے سیس نوا کے متھا ٹیکیا.
لے کر بر گر تے من پایا
ست گران کولو من پاؤندا ور پراپت کر کے
کر بندن کو اور ہر کھایا
بندنا کر کے جگت مل سیٹھ بڑا خوش ہویا.
اوگت مکت کے بر کو پائے
مکتی تے مکتی دا ور ستگراں دے کولوں پراپت ہویا.
اپنی آپن پہنچی ہو جائے
چل کے اپنی دکان تے پہنچیا ہے.
سب سنگت میں جس بستر تن تن تس کو سب کرا
جگت مل دا جس ساری سنگت وچ پسر گیا سب نے آکھیا جگت مل تن ہو گیا جنو کلگیاں والے چوجی پریتم پاتشاہ جی نے بھگتی تے مکتی دوویں داتاں بخش کے نوازیا. صاحب گرو کلگی تر جی سری پٹنا صاحب تو بدا ہو رہے نے. او کتھا آپ جی اگلیاں پرسنگاں وچ سربن کرو گے.